ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰਿ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ੍ਰੀ ਗੁਰ ਸ਼ਬਦ ਕਮਾਏ ਜਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਵੰਦਨਾ ਸਿਰ ਚਰਨਨ ਪਰਤਾਰ ਇਕ ਓਂਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਇ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋ
ਵਾਹਿਗੁਰੂ ਸਾਹਿਬ ਜੀ ਚਾਲੀ ਦਿਵਸ ਬੀਤ ਗਏ ਜਬ ਹੂੰ ਨਿਸਮਹਿ ਸ਼ੇਰ ਆਏ ਦੁਐ ਤਬ ਹੂੰ ਹਜ਼ਰਤ ਕੀ ਛਾਤੀ ਧਰ ਪਾਏ ਡਰ ਕਰ ਸਤਿਗੁਰ ਕੋ ਚਿਤ ਲਿਆਏ ਚਾਲੀ ਦਿਵਸ ਬੀਤ ਗਏ ਜਬ ਹੂੰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਤਸੰਗ ਜੀ ਛੇਵੇਂ ਪਾਤਸ਼ਾਹ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦਾ ਆਪਣਾ ਇਤਿਹਾਸ ਸਰਵਣ ਕਰ ਰਹੇ ਹਾਂ। ਕੱਲ ਇਤਿਹਾਸ ਵਿੱਚ ਪ੍ਰਸੰਗ ਆਪਾਂ ਸੁਣੀ ਲਿਆ ਜਿਸ ਤਰ੍ਹਾਂ ਜੰਗ ਯੁੱਧ ਦੀ ਸਮਾਪਤੀ ਕਰਕੇ ਆਪ ਸ਼ਿਵਾੜ ਵਿੱਚ ਬੀਬੀ ਵੀਰੋ ਜੀ ਦਾ ਵਿਆਹ ਕਰਕੇ ਤਰਨ ਤਾਰਨ ਸਾਹਿਬ ਪਹੁੰਚ ਗਏ। ਇੱਥੇ ਸਰੋਵਰ ਵਿੱਚ ਇਸ਼ਨਾਨ ਕਰਕੇ ਕਿਨਾਰੇ ਉੱਪਰ ਬੈਠ ਕੇ ਇਸ ਸਰੋਵਰ ਨੂੰ ਬ੍ਰਹਮਤੀ ਵਰਦਾਨ ਦਿੱਤੇ। ਜਿਹੜਾ ਕਿ ਇਸ ਵੀ ਸ਼ਰਧਾ ਭਾਵਨਾ ਨਾਲ ਇਸ਼ਨਾਨ ਕਰੇਗਾ, ਜਿਹੜੇ ਵੱਡੇ ਵੱਡੇ ਕੋਹੜ ਆਦਿਕ ਰੋਗ ਹੈ ਉਹ ਵੀ ਦੂਰ ਹੋ ਜਾਇਆ ਕਰਨਗੇ। ਇਸੇ ਤਰ੍ਹਾਂ ਇਸ ਮਾਈ ਬੀਬੀ ਦੇ ਘਰ ਦੇ ਵਿੱਚ ਕੁਛ ਉਤਰ ਨਹੀਂ ਹੋ ਰਿਹਾ ਹੈ। ਜੇ ਕੋਈ ਸ਼ਰਧਾ ਭਾਵਨਾ ਨਾਲ ਹਰ ਇੱਕ ਮੱਸਿਆ ਵਿੱਚ ਆ ਕੇ ਇਸ਼ਨਾਨ ਕਰੇਗਾ, ਉਹਦੇ ਘਰ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਸਪੁੱਤਰ ਦੀ ਦਾਤ ਬਖਸ਼ ਦੇਣਗੇ। ਹੋਰ ਤਰ੍ਹਾਂ ਤਰ੍ਹਾਂ ਦੀਆਂ ਕਾਮਨਾ ਇੱਥੇ ਪੂਰੀਆਂ ਹੋਇਆ ਕਰਨਗੀਆਂ। ਇਹ ਸਥਾਨ ਦੀ ਮਹਾਨ ਮਹਾਨ ਸੋਭਾ ਵਡਿਆਈ ਹੋਵੇਗੀ। ਉਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਚਨਾਂ ਅਨੁਸਾਰ ਅੱਜ ਵੀ ਅਸੀਂ ਦੇਖੋ ਤਰਨ ਤਾਰਨ ਸਾਹਿਬ ਦੀ ਜਿਹੜੀ ਮੱਸਿਆ ਬਾਕੀ ਸਥਾਨਾਂ ਨਾਲੋਂ ਜ਼ਿਆਦਾ ਉੱਥੇ ਭਰਦੀ ਹੈ। ਸਰੋਵਰ ਵੀ ਭਾਵੇਂ ਬਾਕੀ ਸਰੋਵਰਾਂ ਨਾਲ ਬਹੁਤ ਵੱਡਾ ਹੈ, ਪਰ ਫੇਰ ਵੀ ਮੱਸਿਆ ਵਾਲੇ ਦਿਹਾੜੇ ਉੱਥੇ ਇਸ਼ਨਾਨ ਕਰਨ ਵਾਲਿਆਂ ਨੂੰ ਜਗ੍ਹਾ ਨਹੀਂ ਮਿਲਦੀ ਹੁੰਦੀ, ਇੰਨਾ ਇਕੱਠ ਹੋ ਜਾਂਦਾ ਹੈ। ਇਸ ਕਰਕੇ ਫਿਰ ਉਹ ਸਥਾਨ ਤੋਂ ਦਰਸ਼ਨ ਦਰਾਰ ਕਰਦੇ ਮੱਥਾ ਟੇਕ ਕੇ ਆਪ ਜੀ ਸ੍ਰੀ ਗੋਇੰਦਵਾਲ ਸਾਹਿਬ ਚਲੇ ਗਏ। ਤੇ ਇਧਰ ਸ਼ਾਹਜਹਾਂ ਦੀ ਜਿਹੜੀ ਫੌਜ ਭੇਜੀ ਸੀ ਉਹਦੇ ਵਿੱਚੋਂ ਜਿਹੜੇ ਥੋੜੇ ਬਹੁਤੇ ਭੱਜ ਕੇ ਬਚੇ ਸਨ ਉਹਨਾਂ ਨੇ ਸ਼ਾਹਜਹਾਂ ਨੂੰ ਜਾ ਕੇ ਖਬਰ ਸਾਰ ਕਰ ਦਿੱਤੀ ਕਿ 7000 ਮੁਗਲ ਸਿੱਖਾਂ ਦੇ ਸਮੇਤ ਹੀ ਗੁਰੂ ਜੀ ਨੇ ਸਮਾਪਤ ਕਰ ਦਿੱਤਾ। ਅਸੀਂ ਤਾਂ ਭੱਜ ਭੁੱਜ ਕੇ ਜਾਨ ਬਚਾ ਕੇ ਆ ਗਏ। ਸੁਣ ਕੇ ਪਾਤਸ਼ਾਹ ਹੈਰਾਨ ਹੋਇਆ ਵੀ ਉਹ ਉਹਨਾਂ ਦਾ ਦਲ ਜ਼ਿਆਦਾ ਸੀ ਵੀ ਤੁਸੀਂ ਥੋੜੇ ਸੀ, ਜਾਂ ਉਹਨਾਂ ਨੇ ਕੋਈ ਛੜ ਫਰੇਬ ਤੁਹਾਡੇ ਨਾਲ ਕੀਤਾ ਵੀ ਤਾਂ ਉਹ ਕਾਮਯਾਬ ਹੋ ਗਏ। ਇਹਨਾਂ ਨੇ ਦੱਸਿਆ ਵੀ ਛੜ ਫਰੇਬ ਤਾਂ ਅਸੀਂ ਕੀਤਾ ਸੀ, ਰਾਤੋ ਰਾਤ ਗਏ ਸੀ ਵੀ ਸੁੱਤਿਆਂ ਨੂੰ ਦੱਬ ਲਈਏ, ਉਧਰੋਂ ਤਾਂ ਕੋਈ ਹੋਇਆ ਨਹੀਂ ਹੈ, ਪਰ ਖੁਦਾ ਨੇ ਮਦਦ ਉਹਨਾਂ ਦੀ ਕੀਤੀ। ਸਾਡੇ ਕੋਲ ਕੀਮਤੀ ਸ਼ਸਤਰ ਸੀ, ਬੰਦੂਕਾਂ ਸੀ, ਬੜੀਆਂ ਚਲਾਈਆਂ, ਪਤਾ ਨਹੀਂ ਕਿਧਰ ਨੂੰ ਜਾਂਦੀਆਂ, ਵੱਜਦੀਆਂ ਨਹੀਂ ਸੀ ਕਿਸੇ ਸੇ। ਉਧਰ ਗੁਰੂ ਮਹਾਰਾਜ ਦੇ ਸੂਰਬੀਰ ਜਿਹੜੇ ਜੱਟ ਬੂਟ ਇਕੱਠੇ ਕੀਤੇ, ਕਿਰਪਾਨਾਂ ਵੀ ਉਹ ਜਿਹੀਆਂ ਸੀ ਉਹਨਾਂ ਕੋਲ, ਜਿਵੇਂ ਜੀ ਕੀਤਾ ਉਹਨਾਂ ਨੇ ਬਾਈ ਮਰੀ ਤੁਰੇ ਗਏ। ਤੇ ਗੋਲੀਆਂ ਦੀ ਤਾਂ ਜਿਵੇਂ ਮੀਂਹ ਬਰਸਦਾ ਗੜੇ ਬਰਸਦੇ ਹੁੰਦੇ ਐਂ ਹੁੰਦੀ ਸੀ। ਤਿੰਨ ਕੁ ਬਹਿਰਾਂ ਵਿੱਚ ਹੀ ਉਹਨੇ ਸਾਰਿਆਂ ਨੂੰ ਮਾਰਤਾ। ਉਸ ਵੇਲੇ ਬਹੁਤ ਗੁੱਸੇ ਵਿੱਚ ਆਇਆ, ਚਾਟੀ ਸਭਾ ਲਾ ਲਈ, ਅਹਿਲਕਾਰਾਂ ਨੂੰ ਸੱਦ ਲਿਆ ਵੀ ਗੁਰੂ ਨੇ ਬਾਜ ਨਹੀਂ ਦਿੱਤਾ, ਸਾਡੀ ਫੌਜ ਮਾਰ ਦਿੱਤੀ, ਕੋਈ ਜਾਓ ਚੜ ਕੇ। ਵਜ਼ੀਰ ਖਾਂ ਨੇ ਫਿਰ ਬੇਨਤੀ ਕੀਤੀ, ਕਿਉਂਕਿ ਗੁਰੂ ਘਰ ਦਾ ਬਹੁਤ ਸ਼ਰਧਾਲੂ ਸੀ। ਸ਼ਰਧਾਲੂ ਕਿਵੇਂ ਬਣਿਆ? ਵੀ ਇਹਨੂੰ ਜਲੋਧਰ ਦੀ ਬਿਮਾਰੀ ਸੀ, ਇਹਦੇ ਪੇਟ ਵਿੱਚ ਪਾਣੀ ਪੈ ਜਾਂਦਾ ਸੀ, ਬੜੇ ਇਲਾਜ ਕੀਤੇ ਸੀ, ਨਹੀਂ ਹਟਦਾ ਸੀ। ਇੱਕ ਵਾਰੀ ਕੋਈ ਗੁਰੂ ਘਰ ਸੇ ਕਰਨੀ ਕਮਾਈ ਵਾਲਾ ਉਹ ਸੁਖਮਨੀ ਸਾਹਿਬ ਦਾ ਪਾਠ ਉੱਚੀ ਉੱਚੀ ਕਰਦਾ ਜਾ ਰਿਹਾ ਸੀ ਬਾਹਰ ਨੂੰ। ਇਹ ਲਾਹੌਰ ਜਿੱਥੇ ਦਾ ਘਰ ਸੀ ਉਥੋਂ ਤੋਂ ਜਦੋਂ ਗੜੀ ਵਿੱਚ ਦੀ ਲੰਘਿਆ ਤੇ ਕੰਨਾਂ ਵਿੱਚ ਆਵਾਜ਼ ਪਈ, ਇਹਨੂੰ ਕੁਝ ਰਾਹਤ ਮਿਲੀ। ਜਿੰਨਾ ਚਿਰ ਸੁਖਮਨੀ ਬਾਣੀ ਦੀ ਆਵਾਜ਼ ਇਹਦੇ ਕੰਨਾਂ ਵਿੱਚ ਪੈਂਦੀ ਰਹੀ ਉਨਾ ਚਿਰ ਇਹਨੂੰ ਕੋਈ ਦੁੱਖ ਤਕਲੀਫ਼ ਨਾ ਹੋਈ। ਫਿਰ ਜਦੋਂ ਗੁਰੂ ਘਰ ਸਿੱਖ ਵਾਪਸ ਆਇਆ ਫਿਰ ਉਹ ਬਾਣੀ ਪੜ੍ਹਦਾ ਆ ਰਿਹਾ ਸੀ, ਫਿਰ ਆਵਾਜ਼ ਪਈ, ਫਿਰ ਉਸੇ ਤਰ੍ਹਾਂ ਸੁੱਖ ਮਹਿਸੂਸ ਹੋਇਆ, ਤਕਲੀਫ਼ ਤੋਂ ਰਾਹਤ ਮਿਲੀ। ਜਿਹੜੇ ਹੁਣ ਵਜ਼ੀਰ ਆ ਉਹ ਸਿਆਣੇ ਹੀ ਹੁੰਦੇ, ਕੋਈ ਕਮਰੇ ਨੂੰ ਤਾਂ ਰਾਜਾ ਆਪਣੇ ਕੋਲ ਬਿਠਾਉਂਦਾ ਨਹੀਂ। ਜੱਟ ਸਮਝਿਆ ਵੀ ਆਹ ਕੋਈ ਕਲਾਮ ਐਸੀ ਹੈ ਵੀ ਜਿਹਦੀ ਆਵਾਜ਼ ਸੁਣਨ ਨਾਲ ਹੀ ਇਹ ਰਾਹਤ ਮਿਲੀ ਹੈ, ਦੁੱਖ ਤਕਲੀਫ਼ ਦੂਰ ਹੋਈ ਹੈ। ਫਿਰ ਕਿਸੇ ਨੂੰ ਭੇਜ ਕੇ ਉਹ ਸਿੱਖ ਨੂੰ ਬੁਲਾ ਲਿਆ, ਕਹਿੰਦਾ ਵੀ ਮੇਰੇ ਕੋਲ ਬੈਠ ਕੇ ਆ ਕਲਾਮ ਪੜ੍ਹ ਕੇ ਸੁਣਾ। ਸਿੱਖ ਨੇ ਸਾਰੀ ਸੁਖਮਨੀ ਜੀ ਦਾ ਪਾਠ ਸੁਣਾ ਦਿੱਤਾ। ਜਿੰਨਾ ਚਿਰ ਸੁਣਦਾ ਰਿਹਾ ਉਹਨੂੰ ਕੋਈ ਨੀ ਪਤਾ ਲੱਗੀ ਜਲੋਧਰ ਦੀ ਬਿਮਾਰੀ ਦਾ ਕੋਈ ਦੁੱਖ ਹੈ। ਫਿਰ ਉਹ ਸਵੇਰੇ ਕਹਿਣ ਲੱਗਾ ਵੀ ਹੁਣ ਤੂੰ ਇੱਥੇ ਮੈਨੂੰ ਇਹ ਸੁਖਮਨੀ ਦਾ ਬਾਣੀ ਦੀ ਪਾਠ ਚਲਾਈ ਜਾ। ਉਹ ਸੁਣਾਈ ਗਿਆ, ਜਿੰਨਾ ਚਿਰ ਸੁਣਾਉਂਦਾ ਕੋਈ ਤਕਲੀਫ਼ ਨੀ। ਅਖੀਰੀ ਫਿਰ ਹੋਰ ਜਿਹੜੇ ਸੁਖਮਨੀ ਪੜ੍ਹਨ ਵਾਲੇ ਸੀ ਉਹਨਾਂ ਨੂੰ ਜਿਵੇਂ ਕੋਈ ਅਖੰਡ ਪਾਠ ਕਰੀਦਾ ਨਾ, ਇਉਂ ਪ੍ਰਾਰੰਭ ਕਰਵਾ ਤੇ ਨੇ। ਉਹ ਦਿਨੇ ਰਾਤ ਪਾਠ ਕਰਦਿਆਂ ਕਰਦਿਆਂ ਬਾਣੀ ਦੀ ਐਸੀ ਕਲਾ ਵਰਤੀ, ਜਦੋਂ ਦੀ ਬਿਮਾਰੀ ਇਹਦੀ ਖਤਮ ਹੋ ਗਈ। ਫਿਰ ਉਹ ਪੁੱਛਣ ਲੱਗਿਆ ਸਿੱਖ ਨੂੰ ਵੀ ਇਹ ਕਿਹਦੀ ਕਲਾਮ ਹੈ। ਸਿੱਖ ਨੇ ਕਹਿ ਦਿੱਤਾ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਹੈ, ਗੁਰੂ ਨਾਨਕ ਸਾਹਿਬ ਦੀ ਗੁਰਤਾ ਗੱਦੀ ਉਹਨਾਂ ਦੀ ਉਚਾਰਨ ਕੀਤੀ ਇਹ ਬਾਣੀ। ਕਿੱਥੇ ਨੇ ਉਹ? ਸ੍ਰੀ ਅੰਮ੍ਰਿਤਸਰ ਸਾਹਿਬ ਨੇ ਸਿੱਖ ਦੱਸਦਾ। ਫਿਰ ਇੱਥੇ ਆਇਆ, ਉਸ ਵੇਲੇ ਗੁਰੂ ਮਹਾਰਾਜ ਅੰਮ੍ਰਿਤ ਸਰੋਵਰ ਦੀ ਕਾਰ ਸੇਵਾ ਕਰਵਾ ਰਹੇ ਸਨ। ਉਹ ਸਿੱਖ ਨੇ ਦੱਸ ਦਿੱਤਾ ਵੀ ਉਹ ਮਹਾਰਾਜ ਹੈ। ਇਹ ਜਾ ਕੇ ਇਹਨੇ ਬੇਨਤੀ ਕੀਤੀ ਕਿ ਮਹਾਰਾਜ ਤੁਹਾਡੀ ਬਾਣੀ ਸੁਣ ਸੁਣ ਕੇ ਮੇਰਾ ਬਿਮਾਰੀ ਤਾਂ ਹਟ ਗਈ ਪਰ ਪੇਟ ਵਿੱਚ ਪਾਣੀ ਹੈਗਾ ਹੈ। ਇਹ ਤਾਂ ਮੈਨੂੰ ਖਤਰਾ ਦਾ ਜਾਪਦਾ ਵੀ ਇਹ ਪੇਟ ਦਾ ਪਾਣੀ ਜੇ ਫਿਰ ਕਿਤੇ ਜ਼ਹਿਰ ਜਿਹਾ ਹੋ ਕੇ ਤੰਗ ਨਾ ਕਰੇ, ਇਹ ਜਮਾਂ ਹੀ ਖਤਮ ਕਰੋ। ਗੁਰੂ ਮਹਾਰਾਜ ਦੀ ਮੌਜ ਹੈ, ਕਹਿਣ ਲੱਗੇ ਉਹ ਬਾਬਾ ਬੁੱਢਾ ਸਾਹਿਬ ਉਹਦੇ ਅੱਗੇ ਬੇਨਤੀ ਕਰ ਲਾ, ਉਹ ਕਰ ਦੂ ਇਲਾਜ। ਬੋਧਨ ਨੂੰ ਹੋਇਆ, ਉਹ ਬਜ਼ੁਰਗ ਕਹਿਣ ਲੱਗਿਆ ਵੀ ਇਹ ਗੁਰੂ ਕੀ ਕਾਰ ਸੇਵਾ ਚੱਲ ਰਹੀ ਹੈ, ਇਹ ਗੱਲ ਫੇਰ ਕਰੀ, ਹੁਣ ਤੂੰ ਪਰੇ ਹੋ ਜਾ, ਮੈਨੂੰ ਸੇਵਾ ਕਰਨ ਦੇ। ਜਦੋਂ ਪਾਸੇ ਜੇ ਹਰਾਇਆ ਦੂਜੀ ਵਾਰ, ਫਿਰ ਉਹ ਟੋਕਰਾ ਚੱਕ ਕੇ ਆਏ, ਫਿਰ ਮੂਹਰੇ ਹੋ ਗਿਆ। ਕਹਿਣ ਲੱਗਿਆ ਤੈਨੂੰ ਕਿਹਾ ਵੀ ਪਰੇ ਹੋ ਜਾ, ਸੇਵਾ ਕਰ ਲੈਣ ਦੇ। ਜਦ ਤੀਜੀ ਵੇਰ ਹੋਇਆ ਤੇ ਬਾਬੇ ਨੇ ਚੁੱਕਿਆ ਟੋਕਰਾ, ਤਰੇਹ ਦੇ ਕੇ ਢੱਟਦੇ ਮਾਰਿਆ, ਸੇਵਾ ਨੀ ਕਰਨ, ਪਾਣੀ ਜਾ ਨਿਕਲ ਗਿਆ, ਪਰ ਠੀਕ ਠਾਕ ਹੋ ਗਿਆ। ਇਸ ਕਰਕੇ ਨੂੰ ਗੁਰੂ ਘਰੋਂ ਇਹ ਰੋਗ ਦੀ ਤੰਦਰੁਸਤੀ ਰਾਹਤ ਮਿਲੀ ਸੀ, ਜਿਸ ਕਰਕੇ ਇਹ ਮਾਰ ਬਹੁਤਾ ਸ਼ਰਧਾਲੂ ਸੀ। ਫਿਰ ਇਸ ਨੇ ਕਿਹਾ ਵੀ ਸ਼ਾਹਜਹਾਂ, ਇਹ ਜਿਹੜੇ ਤੁਹਾਡੇ ਪਿਤਾ ਜਹਾਂਗੀਰ ਸੀ, ਉਹ ਤਾਂ ਇਹਨਾਂ ਦਾ ਸਤਿਕਾਰ ਕਰਦੇ ਰਹੇ, ਮੈਂ ਤੇ ਜਿਹੜਾ ਜਹਾਂਗੀਰ ਦਾ ਮਾਮਾ ਕਿੰਚ ਬੇਗ ਹੈ, ਇਹਨਾਂ ਨੂੰ ਬੇਨਤੀ ਕਰਕੇ ਲਾਹੌਰ ਲੈ ਕੇ ਗਏ ਸੀ, ਫਿਰ ਦਿੱਲੀ ਵੀ ਲੈ ਕੇ ਗਏ। ਦੇਖ ਲਓ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਬੇਨਤੀ ਕਰਕੇ ਨਾ ਜਹਾਂਗੀਰ ਨੇ ਚੰਦੂ ਦੇ ਮਗਰ ਲੱਗ ਕੇ ਗਵਾਲੀਅਰ ਦੇ ਕਿਲੇ ਵਿਚ ਭੇਜ ਦਿੱਤਾ ਸੀ, ਤੇ 40 ਦਿਨ ਤੱਕ ਉਥੇ ਗੁਰੂ ਹਰਗੋਬਿੰਦ ਸਾਹਿਬ ਜੀ ਤੇਰੇ ਪਿਤਾ ਦੇ ਨਿਮਿਤ ਸ਼ਨਿਸ਼ਰ ਦੀ ਸ਼ਾਹਸਤੀ ਦੀ ਨਿਮਿਤ ਵਾਸਤੇ ਬਰਨੀ ਕਰਦੇ ਰਹੇ, ਰਾਪ ਕਰਦੇ ਰਹੇ। ਤੇ ਜਦੋਂ ਤੇਰੇ ਪਿਤਾ ਨੇ 40 ਦਿਨਾਂ ਤੋਂ ਬਾਅਦ ਗੁਰੂ ਨੂੰ ਨਹੀਂ ਬੁਲਾਇਆ, ਕੋਈ ਗੱਲ ਨਾ ਕੀਤੀ, ਕਿਉਂਕਿ ਚੰਦੂ ਦੀ ਸ਼ਰਾਰਤ ਸੀ, ਗੁਰੂ ਨੂੰ ਤਾਂ ਉੱਥੇ ਖਤਮ ਕਰਨਾ ਹੈ, ਮਾਰਨਾ ਹੈ। ਤੇ ਦੇਖ ਲਓ ਪਾਤਸ਼ਾਹ, ਫਿਰ ਤੁਹਾਡੇ ਪਿਤਾ ਨੂੰ ਕੀ ਤਕਲੀਫ ਹੋਈ, ਕੀ ਦੁੱਖ ਮਿਲਿਆ। ਉਹ ਵਜ਼ੀਰ ਖਾਨ ਨੇ ਜਿਵੇਂ ਦੱਸਿਆ ਸੀ, ਕੁਝ ਪ੍ਰਸੰਗ ਆਪਾਂ ਕੁਝ ਪੁੜ ਲਿਆ ਸੀ, ਕੁਝ ਬਾਕੀ ਉਹਦਾ ਰਹਿੰਦਾ ਹੈ ਵਜ਼ੀਰ ਖਾਨ ਦਾ। ਜਿਵੇਂ ਉਹ ਸ਼ਾਹਜਹਾਂ ਨੂੰ ਦੱਸ ਰਿਹਾ ਤੇ ਜੰਗ ਯੁੱਧ ਕਰਨੋਂ ਹਟਾ ਰਿਹਾ, ਰੋਕ ਰਿਹਾ ਹੈ, ਬਾਕੀ ਰਹਿੰਦਾ ਪ੍ਰਸੰਗ ਆ ਰਿਹਾ ਹੈ।
40 ਦਿਵਸ ਬੀਤ ਗਏ ਜਬ ਹੂੰ,
ਇਹ ਕਿੰਚ ਵੇਗ ਦੱਸ ਰਿਹਾ ਜਹਾਂਗੀਰ ਦਾ ਮਾਮਾ, ਵੀ ਜਦੋਂ 40 ਦਿਨ ਲੰਘ ਗਏ ਸਨ,
ਨਿਸਮਹ ਸ਼ੇਰ ਆਏ ਦੈ ਤਬ ਹੂੰ,
ਰਾਤ ਦੇ ਸਮੇਂ ਵੀ ਜਿਹੜੇ 2 ਸ਼ੇਰ ਹੈ ਉਹ ਜਹਾਂਗੀਰ ਦੇ ਕੋਲ ਆ ਗਏ ਸਨ।
ਹਜ਼ਰਤ ਕੀ ਛਾਤੀ ਧਾਰ ਪਾਏ,
ਇਹ ਦੱਸਾਂ ਜਿਹੜਾ ਜਹਾਂਗੀਰ ਪਾਤਸ਼ਾਹ ਉਹਦੀ ਛਾਤੀ ਉੱਪਰ ਸ਼ੇਰਾਂ ਨੇ ਪੈਰ ਰੱਖ ਲਿਆ ਸੀ।
ਡਰ ਕਰ ਸਤਗੁਰ ਕੋ ਚਿਤ ਲਿਆਏ,
ਪਾਤਸ਼ਾਹ ਸ਼ੇਰਾਂ ਤੋਂ ਡਰਦਾ ਹੋਇਆ ਤੇ ਉਹਨਾਂ ਨੇ ਫਿਰ ਆਪਣੇ ਚਿੱਤ ਵਿਚ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਲਿਆਂਦਾ, ਯਾਨੀ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਯਾਦ ਕੀਤਾ ਸੀ ਕਿ ਮਾਰਾ ਬਚਾਓ ਮੈਨੂੰ ਇਹ ਸ਼ੇਰਾਂ ਤੋਂ।
ਦੋਨਾਂ ਹਾਥਨ ਗਹੇ ਰੁਮਾਲ,
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਦੋਂ ਪਾਤਸ਼ਾਹ ਨੇ ਯਾਦ ਕੀਤਾ ਉਸੇ ਵੇਲੇ ਦੋਨਾਂ ਹੱਥਾਂ ਵਿਚ 2 ਰੁਮਾਲ ਲੈ ਕੇ,
ਗੁਰੂ ਹਟਾਵੇ ਬਲ ਕੇ ਨਾਲ,
ਸ਼ੇਰ ਸੀ ਉਹ ਭੱਜ ਭੱਜ ਕੇ ਆਉਂਦੇ ਸਨ, ਗੁਰੂ ਹਰਗੋਬਿੰਦ ਸਾਹਿਬ ਰੁਮਾਲਾਂ ਦੇ ਨਾਲ ਬਲ ਨਾਲ ਉਹਨਾਂ ਨੂੰ ਪਿੱਛੇ ਹਟਾਈ ਜਾਂਦੇ ਸੀ, ਜਹਾਂਗੀਰ ਦੇ ਨੇੜੇ ਨੀ ਆਉਣ ਦਿੰਦੇ ਸਨ।
ਹੁਣ ਆਵਾਜ਼ ਕੋ ਸੁਨ ਹੈ ਐਸੇ,
ਤੁਹਾਡੇ ਸ਼ਾਹ ਜਹਾਂਗੀਰ ਪਾਤਸ਼ਾਹ ਨੇ ਉਹ ਸ਼ੇਰਾਂ ਤੋਂ ਇਸ ਤਰ੍ਹਾਂ ਦੀ ਆਵਾਜ਼ ਸੁਣੀ,
ਗੁਰੂ ਹਕਾਰ ਹੋ ਜੈਸੇ ਕੈਸੇ,
ਸਾਵਧਾਨ ਹੋ ਜਾ ਬੰਦਾ ਬਣ ਜਾ, ਜਿਹੜੇ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲੇ ਵਿਚ ਬਿਠਾਏ, ਜਿਵੇਂ ਕਿਵੇਂ ਉਨ੍ਹਾਂ ਨੂੰ ਦਿੱਲੀ ਵਿਚ ਬੁਲਾ ਲਾ, ਨਹੀਂ ਤਾਂ ਮਰ ਮੁਕਾਵਾਂ।
ਹੋਤ ਪ੍ਰਾਤ ਕੇ ਮੋਹੇ ਬੁਲਾਇਓ,
ਭਈ ਸ਼ਾਹਜਹਾਂ ਜਦੋਂ ਦਿਨ ਚੜਿਆ ਤੇ ਮੈਨੂੰ ਜਹਾਂਗੀਰ ਨੇ ਆਪਣੇ ਕੋਲ ਬੁਲਾ ਲਿਆ ਸੀ।
ਇਸ ਪ੍ਰਸੰਗ ਕੋ ਸਰਬ ਸੁਣਾਇਓ,
ਇਸ ਤਰ੍ਹਾਂ ਰਾਤ ਦੇ ਸਮੇਂ ਜਿਵੇਂ ਡੇਰਾ ਸ਼ੇਰਾਂ ਨੇ ਡਰਾਇਆ ਧਮਕਾਇਆ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪੱਥ ਵਿਚ ਰਵਾਲ ਰੱਖ ਕੇ ਮੇਰੀ ਰੱਖਿਆ ਕੀਤੀ, ਉਹ ਸਾਰਾ ਪ੍ਰਸੰਗ ਮੈਨੂੰ ਸੁਣਾਇਆ।
ਲੇਨ ਹੇਤ ਜਬ ਮੋਹ ਪਠਾਵਾ,
ਸ਼ਾਹਜਹਾਂ ਜਦੋਂ ਜਹਾਂਗੀਰ ਨੇ ਮੈਨੂੰ ਲੈਣ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਗਵਾਲੀਅਰ ਦੇ ਕਿਲੇ ਵਿਚ ਭੇਜ ਦਿੱਤਾ।
ਦਾਰਨ ਸ਼ੇਰ ਨਾ ਫੇਰ ਦਿਖਾਵਾ,
ਕਲਾ ਵੀ ਉਦੋਂ ਹੀ ਕਲਾ ਵਰਤ ਗਈ। ਫੇਰ ਜਿਹੜੇ ਭਿਆਨਕ ਸ਼ੇਰ ਰਾਤ ਨੂੰ ਤੇਰੇ ਪਿਓ ਨੂੰ ਡਰਾਉਂਦੇ ਸੀ, ਮੁੜ ਕੇ ਉਨ੍ਹਾਂ ਨੇ ਦਿਖਾਈ ਨੀ ਦਿੱਤੀ।
ਤਿੰਨ ਕੇ ਕਹੇ ਬਵੰਜਾ ਰਾਜੇ,
ਹੋਰ ਅੱਗੇ ਗੱਲ ਸੁਣ ਲਾ। ਤੇਰੇ ਪਿਓ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਕਰਕੇ ਜਿਹੜੇ ਗਵਾਲੀਅਰ ਦੇ ਕਿਲੇ ਵਿਚ 52 ਰਾਜ ਕੈਦੇ ਕੀਤੇ ਸੀ,
ਛੋੜ ਦੀਏ ਆਪਣੇ ਸੁਖ ਕਾਜੇ।
ਤੇਰੇ ਪਿਓ ਨੇ ਆਪਣੇ ਸੁਖ ਦੇ ਵਾਸਤੇ ਇਨ੍ਹਾਂ ਦਾ ਬਚਨ ਮੰਨ ਕੇ 52 ਰਾਜੇ ਗਵਾਲੀਅਰ ਦੇ ਕਿਲੇ ਵਿਚ ਕੈਦ ਕੀਤੇ, ਛੁੱਟ ਦਿੱਤੇ। ਸਗੋਂ ਉਨ੍ਹਾਂ ਨੂੰ ਵਾਪਸ ਰਾਜ ਭਾਗ ਵੀ ਦੇ ਦਿੱਤਾ ਸੀ ਇਨ੍ਹਾਂ ਦੇ ਕਹਿਣ ਕਰਕੇ।
ਨਿਕਟ ਬੁਲਾਏ ਅਧਿਕ ਸਨ ਮਾਨੇ,
ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਆਪਣੇ ਕੋਲ ਬੁਲਾ ਕੇ ਤੇਰੇ ਪਿਤਾ ਨੇ ਇਨ੍ਹਾਂ ਦਾ ਬੜਾ ਸਨਮਾਨ ਕੀਤਾ ਸੀ।
ਜਬਰ ਜਵਾਹਰ ਅਰਪਣ ਠਾਨੇ,
ਚੜਾ ਨਾ ਫੌਜਾਂ ਤੇ ਲੜਾਈਆਂ ਕਰ ਰਿਹਾ, ਕਹਿੰਦੇ ਤੇਰੇ ਪਿਓ ਨੇ ਕੋਲ ਬੁਲਾ ਕੇ ਜਿਹੜੇ ਡਾਢੇ ਸੋਹਣੇ ਜਵਾਹਰ ਆਦਿ ਕੋ ਇਨ੍ਹਾਂ ਦੇ ਭੇਟਾ ਕੀਤੇ ਸਨ।
ਤਿੰਨ ਕੇ ਕਹੇ ਚੰਦ ਗਹਿਵਾਯੋ,
ਇਸ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕਹਿਣ ਕਰਕੇ ਨਾ ਵੀ ਇਹ ਚੰਦੂ ਨੇ ਸਾਡੇ ਪਿਤਾ ਨੂੰ ਸ਼ਹੀਦ ਕੀਤਾ ਹੈ, ਤੇਥੋਂ ਵੀ ਲੇਖਾ ਲਵਾਂਗੇ ਤੇ ਦੇਖ ਲੋ। ਮਹਾਰਾਜ ਦੇ ਕਹਿਣ ਕਰਕੇ ਚੰਦੂ ਜਿਹੜਾ ਦੀਵਾਨ ਸੀ ਉਹਨੇ ਪਕੜਾ ਦਿੱਤਾ ਸੀ, ਇਨ੍ਹਾਂ ਨੂੰ ਗ੍ਰਿਫਤਾਰ ਕਰਾ ਦਿੱਤਾ ਸੀ।
ਪਿਤਾ ਪੈਰ ਤੇ ਗੁਰ ਮਰਵਾਯੋ,
ਕਿਉਂਕਿ ਇਨ੍ਹਾਂ ਦੇ ਪਿਤਾ ਨਾਲ ਚੰਦੂ ਬੈਰ ਕਰ ਦਿੱਤਾ ਕਰਦਾ ਸੀ, ਜਿਸ ਕਰਕੇ ਦੇਖ ਲੋ ਉਹਨੇ ਕੋਈ ਨੀ ਸਮਝਿਆ ਮੇਰਾ ਦੀਵਾਨ ਦੂਨ ਹੈ, ਸਗੋਂ ਸਤਿਗੁਰੂ ਰਾਹੀਂ ਉਹ ਚੰਦੂ ਨੂੰ ਮਰਵਾ ਦਿੱਤਾ ਸੀ।
ਕਰਾ ਮਾਤ ਕੇ ਧਨੀ ਵਡੇਰੇ,
ਜਿਹੜੇ ਗੁਰੂ ਹਰਗੋਬਿੰਦ ਸਾਹਿਬ ਹੈ ਬੜੇ ਸ਼ਕਤੀਆਂ ਦੇ ਤਾਂ ਮਾਲਕ ਹੈ, ਬਹੁਤ ਵੱਡੇ ਧਨੀ ਧਨਾੜ ਹਨ।
ਕਰ ਬਾਕ ਤੇ ਹੱਥ ਹੈ ਕਨੇਰੇ,
ਜੇ ਕੋਈ ਮੁੱਖੋਂ ਬਚਨੀ ਕਰ ਦੇਣ ਉਨ੍ਹਾਂ ਨੂੰ ਫਿਰ ਤਨਖ ਤੀਰ ਚਲਾਉਣ ਦੀ ਤੇਗ ਚਲਾਉਣ ਦੀ ਬਚਨ ਨਾਲ ਹੀ ਤਾਂ ਬੇਅੰਤਾਂ ਨੂੰ ਮਾਰ ਸਕਦੇ।
ਸੰਗ ਰੱਖੇ ਆਪਣੇ ਚਿਰ ਕਾਲ,
ਦੇਖ ਲੋ ਤੁਹਾਡੇ ਪਿਤਾ ਨੇ ਗੁਰੂ ਹਰਗੋਬਿੰਦ ਸਾਹਿਬ ਵਾਲਾ ਨੂੰ ਆਪਣੇ ਨਾਲ ਬਹੁਤ ਸਮੇਂ ਤੱਕ ਹੀ ਰੱਖਿਆ।
ਨਿਜ ਸੈਨਾ ਦੇ ਕਰ ਸੰਗ ਨਾਲ,
ਆਪਣੀ ਜਿਹੜੀ ਫੌਜ ਆ ਉਹ ਵੀ ਨਾਲ ਦੇ ਕੇ ਵੀ ਇਨ੍ਹਾਂ ਦੇ ਨੇੜੇ ਤੇੜੇ ਸੈਨਾ ਨੇ ਰਹਿਣਾ ਹੈ।
ਕਰਤ ਰਹੇ ਸਭ ਰੀਤ ਅਦਾਇਬ,
ਬਲਕਿ ਸ਼ਾਹਜਹਾਂ ਤੇਰਾ ਜਿਹੜਾ ਪਿਤਾ ਜਹਾਂਗੀਰ ਸੀ ਉਹ ਇਨ੍ਹਾਂ ਦਾ ਸਭ ਤਰ੍ਹਾਂ ਕਰਕੇ ਅਦਰਸ ਸਤਿਕਾਰ ਕਰਦਾ ਰਿਹਾ।
ਭਿਖਕਾਰ ਪ੍ਰੇਮ ਰਹੇ ਸੰਗ ਸਾਹਿਬ,
ਹਰਗੋਬਿੰਦ ਸਾਹਿਬ ਜੀ ਵੀ ਤੇਰੇ ਪਿਓ ਜਹਾਂਗੀਰ ਦਾ ਪ੍ਰੇਮ ਪਿਆਰ ਰਹੇ ਕੇ ਇਨ੍ਹਾਂ ਦੇ ਨਾਲ ਰਹੇ ਕਾਫੀ ਸਮਾਂ।
ਸੋ ਤੁਮ ਜਾਣਤ ਹੋ ਸਭ ਭਾਂਤ,
ਸ਼ਾਹਜਹਾਂ ਤੂੰ ਜਹਾਂਗੀਰ ਦਾ ਪੁੱਤਰ ਹੀ ਹੈ, ਤੂੰ ਕਿਤੇ ਪਾਸੇ ਤਾਂ ਨਹੀਂ ਸੀ। ਤੇਰਾ ਜਿਵੇਂ ਪਿਤਾ ਇਨ੍ਹਾਂ ਦਾ ਸਤਿਕਾਰ ਕਰਦਾ ਸੀ ਤੂੰ ਸਾਰਾ ਕੁਛ ਜਾਣਦਾ ਹੀ ਹੈ।
ਕਹਾ ਸੁਣਾਵਾ ਮੈਂ ਕਰ ਬਾਤ,
ਜਿਹੜੀਆਂ ਗੱਲਾਂ ਬਾਤਾਂ ਖੋਲ ਕੇ ਕੀ ਤੈਨੂੰ ਸੁਣਾਵਾਂ, ਤੈਨੂੰ ਸਾਰਾ ਪਤਾ ਤੂੰ ਦੇਖਦਾ ਰਿਹਾ।
ਰਾਵਰ ਕੇ ਸਰੀਰ ਕੀ ਖੈਰ,
ਕਰਕੇ ਸ਼ਾਹਜਹਾਂ ਤੁਹਾਡੇ ਪਾਤਸ਼ਾਹ ਦੀ ਸਰੀਰ ਦੀ ਖੈਰ ਸੁਖ ਵਾਸਤੇ,
ਚਾਹੇ ਸਦਾ ਨਾ ਕਰੋ ਗੁਰ ਬੈਰ,
ਚਾਹੁੰਦਾ ਵੇ ਤੁਹਾਡੇ ਸਰੀਰ ਨੂੰ ਖੈਰ ਸੁਖ ਰਹੇ, ਇਸ ਕਰਕੇ ਤੁਸੀਂ ਗੁਰੂ ਹਰਗੋਬਿੰਦ ਸਾਹਿਬ ਨਾਲ ਬੈਰ ਨਾ ਕਰੋ।
ਅਜਮਤ ਜੁਤ ਸ੍ਰੀ ਨਾਨਕ ਗਾਦੀ,
ਤੁਸੀਂ ਜਾਣਦੇ ਹੋ ਇਹ ਗੁਰੂ ਨਾਨਕ ਸਾਹਿਬ ਦੀ ਗੁਰਤਾ ਗੱਦੀ ਤੇ ਬੜੀਆਂ ਸ਼ਕਤੀਆਂ ਸਹਿਤ,
ਕਰੇ ਸੇਵ ਬਨੀਅਤ ਅਹਿਲਾਦੀ,
ਤਾਂ ਗੁਰੂ ਨਾਨਕ ਦੀ ਗੱਦੀ ਦੀ ਸੇਵਾ ਕਰਦੇ ਹੋ ਤਾਂ ਅਨੰਦੀ ਖੁਸ਼ੀਆਂ ਵਾਲੇ ਬਣਦੇ, ਉਹਨਾਂ ਤੋਂ ਉਹਨਾਂ ਨੂੰ ਅਨੰਤ ਤੇ ਖੁਸ਼ੀਆਂ ਪ੍ਰਾਪਤ ਹੁੰਦੀਆਂ।
ਵਿਗੜਨ ਤੇ ਪਾਏ ਨਾ ਕਲਿਆ,
ਗੁਰੂ ਘਰ ਨਾਲ ਗੱਦੀ ਨਾਲ ਵਿਗੜ ਜਾਂਦਾ ਉਹ ਤਾਂ ਕਦੇ ਸੁਖ ਆਨੰਦ ਨਹੀਂ ਪਾਉਂਦਾ ਹੈ।
ਇਹ ਤੋਂ ਸਾਰੇ ਬਿਦਤ ਜਹਾਨ,
ਸ਼ਾਹਜਹਾਂ ਮੈਂ ਨੀ ਕਹਿੰਦਾ ਗੱਲ, ਇਹ ਸਾਰੇ ਸੰਸਾਰ ਦੇ ਵਿਚ ਪ੍ਰਗਟ ਹੈ, ਪ੍ਰਸਿੱਧ ਹੈ ਗੱਲ ਵੀ ਜਿਹੜਾ ਗੁਰੂ ਨਾਨਕ ਦੀ ਗੱਦੀ ਨਾਲ ਬੈਰ ਕਰੇ ਉਹ ਸੁਖੀ ਨੀ ਰਹੂ ਔਖਾ ਹੋ।
ਮੀਆਂ ਮੀਰ ਪੀਰ ਗੰਭੀਰ,
ਤੁਸੀਂ ਆਪ ਹੀ ਦੇਖਿਆ ਜਿਹੜਾ ਸਾਡੇ ਮੁਸਲਮਾਨਾਂ ਦਾ ਮੀਆਂ ਮੀਰ ਬੜਾ ਗਹਿਰ ਗੰਭੀਰ ਹੈ।
ਮਨ ਹੈ ਤੁਰ ਕੰਨ ਲੱਖ ਤੀਰ,
ਬੜਾ ਧੀਰ ਜਵਾਨਾ ਵਾਲਾ ਜਾਣ ਕੇ ਸਾਰੇ ਮੁਸਲਮਾਨਾਂ ਦਾ ਜਿੰਨਾ ਸੁਣਦਾ ਹੈ ਉਹ ਮੰਦਾ ਪੂਜਦਾ ਹੈ।
ਤਿਨਹੋਂ ਅਦਾਇਬ ਕੇਤੇ ਕਰਾਖਾ,
ਮੀਆਂ ਮੀਰ ਪੀਰ ਨੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਉਹਦੇ ਵੱਲ ਨੂੰ ਗਏ ਸੀ, ਜਿੰਨਾ ਕਦੋਂ ਸਤਿਕਾਰ ਰੱਖਿਆ ਸੀ ਤੂੰ ਜਾਣਿਆ ਹੀ ਦੇਖ ਰਿਹਾ ਵੀ ਉਹਨਾਂ ਨੇ ਆਪਣੇ ਸਥਾਨ ਤੇ ਬਿਠਾਇਆ ਸੀ ਤੇ ਆਪ ਪੰਜੇ ਬੈਠ ਕੇ ਹੱਥ ਜੋੜ ਕੇ ਇਨ੍ਹਾਂ ਦੇ ਅੱਗੇ ਬੈਠਾ ਸੀ।
ਤੁਮ ਪੁੱਛਾ ਗੁਰ ਜਸ ਅਤ ਪਾਖਾ,
ਜਦੋਂ ਮੀਆਂ ਮੀਰ ਨੂੰ ਪੁੱਛਿਆ ਸੀ ਵੀ ਤੁਸੀਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੋ ਹਿੰਦੂਆਂ ਦੇ ਗੁਰੂ ਹੈ ਉਹਨਾਂ ਦਾ ਇੰਨਾ ਕਿਉਂ ਆਦਰ ਸਤਿਕਾਰ ਰੱਖਿਆ, ਮੈਂ ਸੁਣਿਆ ਵੀ ਤੁਸੀਂ ਘੋੜੇ ਦੀਆਂ ਰਕਾਬਾਂ ਫੜ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਹੇਠਾਂ ਲਿਆਂਦਾ, ਫਿਰ ਆਪਣੇ ਆਸਣ ਤੇ ਬਿਠਾਇਆ, ਪੁੱਜੇ ਬੈਠ ਕੇ ਹੱਥ ਜੋੜੇ, ਫਿਰ ਇਸੇ ਤਰ੍ਹਾਂ ਬਾਅਦ ਵਿਚ ਉਨ੍ਹਾਂ ਨੂੰ ਸਤਿਕਾਰ ਨਾਲ ਤੁਸੀਂ ਘੋੜੇ ਤੇ ਚੜਾਇਆ, ਫਿਰ ਨਾਲ ਗਏ। ਇਸ ਤਰ੍ਹਾਂ ਤਾਂ ਸਾਡੇ ਮੁਸਲਮਾਨਾਂ ਦੀ ਬੜੀ ਹਾਨੀ ਹੋਈ, ਨਿਊਨਤਾ ਹੋਈ ਹੈ। ਇਹ ਤੁਸੀਂ ਕਿਉਂ ਕੀਤਾ ਵੀ ਜਦੋਂ ਤੁਸੀਂ ਉਹ ਕਿਹਾ ਸੀ ਤੇ ਗੁਰੂ ਮੀਆਂ ਮੀਰ ਨੇ ਵੇਖ ਲੋ ਸ਼ਾਹਜਹਾਂ ਤੇਰੇ ਕੋਲ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਸ ਕਿਹਾ ਸੀ,
ਗੁਰ ਖੁਦਾਏ ਕੇ ਰੂਪ ਬਤਾਏ,
ਤੈਨੂੰ ਦੱਸਿਆ ਸੀ ਵੀ ਗੁਰੂ ਹਰਗੋਬਿੰਦ ਸਾਹਿਬ ਤਾਂ ਖੁਦਾ ਦਾ ਸਰੂਪ ਹੈ, ਖੁਦਾ ਹਨ।
ਸਕਲ ਪੀਰ ਜਿਹ ਨਿਸ ਦਿਨ ਧਿਆਏ,
ਤੈਨੂੰ ਦੱਸਿਆ ਸੀ ਵੀ ਮੈਂ ਨੀ, ਜਿੰਨੇ ਦੁਨੀਆਂ ਦੇ ਮੁਸਲਮਾਨਾਂ ਦੇ ਪੀਰ ਹੈ ਸਭ ਗੁਰੂ ਹਰਗੋਬਿੰਦ ਸਾਹਿਬ ਨੂੰ ਧਿਆਉਂਦੇ, ਇਨ੍ਹਾਂ ਦਾ ਧਿਆਨ ਕਰਦੇ।
ਜੇ ਰਿਸ ਕਰ ਸ੍ਰੀ ਹਰਗੋਬਿੰਦ,
ਇਸ ਕਰਕੇ ਵੀ ਜੇ ਗੁੱਸਾ ਕਰਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ,
ਕਹਿ ਕੋ ਵਾਕ ਬਨ ਸ਼ਤਰੂ ਮਨਿੰਦ,
ਤੂੰ ਕਹਿੰਦੇ ਸ਼ਤਰੂ ਬਣ ਜੇ ਤੁਹਾਨੂੰ ਕੋਈ, ਉਹ ਕਹਿੰਦੇ ਖੋਟਾ ਬਚਨ ਕਹਿ ਦੇ ਵੀ ਜਾ ਸੜਮਚ ਜਾ ਤੂੰ ਖਤਮ ਹੋ ਜਾ।
ਪੁਨ ਉਪਾਏ ਨਹਿ ਬਨ ਹੈ ਕੋਈ,
ਦੇਖ ਲਾ ਫਿਰ ਐਸੀ ਕਹਿੰਦੇ ਕਲਾ ਵਰਤ ਜਾਏਗੀ, ਫਿਰ ਮਾਰਿਆ ਜਾਏਗਾ, ਫਿਰ ਕੋਈ ਉਪਰਾਲਾ ਹੀਲਾ ਨਹੀਂ ਬਣਨਾ ਹੈ।
ਮਿਟ ਹੈ ਨਹੀਂ ਸਫਲ ਸੋ ਹੋਈ,
ਜਿਹੜੀ ਗੁਰੂ ਹਰਗੋਬਿੰਦ ਸਾਹਿਬ ਨੇ ਮੁੱਖੋਂ ਕੋਈ ਗੱਲ ਕਹਿ ਦਿੱਤੀ ਉਹ ਨੀ ਮਿਟਣੀ, ਉਹ ਨੀ ਖਤਮ ਹੋਣੀ, ਉਹ ਤਾਂ ਉਵੇਂ ਹੋਏਗੀ।
ਕੁਸ਼ਲ ਸਰੀਰ ਆਪ ਕੀ ਚਾਹੀ,
ਇਸ ਕਰਕੇ ਹੇ ਸ਼ਾਹਜਹਾਂ ਮਹਾਰ ਮੈਂ ਤਾਂ ਤੁਹਾਡੇ ਸਰੀਰ ਦੀ ਖੈਰ ਸੁਖ ਚਾਹੀ ਹੈ।
ਜਾਂ ਤੇ ਮੈਂ ਤੁਮ ਸੋ ਇਮ ਕਹੀ,
ਤੁਹਾਡੇ ਸਾਥ ਮੈਂ ਤੁਹਾਡੇ ਇਹ ਗੱਲਬਾਤ ਕਹਿ ਦਿੱਤੀ ਹੈ ਵੀ ਤੁਸੀਂ ਉਹਨਾਂ ਨਾਲ ਬਿਲਕੁਲ ਵੈਰ ਨਾ ਕਰੋ।
ਆਗੈ ਮਾਲਿਕ ਆਪ ਵਿਚਾਰੋ,
ਆਪ ਕਹਿੰਦੇ ਮਾਲਿਕ ਹੋ ਤੇ ਆਪ ਹੀ ਸੋਚ ਵਿਚਾਰ ਲਓ,
ਆਪਣੀ ਭਲੀ ਬੁਰੀ ਨਿਰਧਾਰੋ,
ਜਿਹੜੀ ਕੋਈ ਤੁਹਾਡੀ ਭਲੀ ਹੈ ਜਾਂ ਬੁਰੀ ਹੁੰਦੀ ਮਾੜੀ ਹੁੰਦੀ ਉਹ ਆਪ ਸੋਚ ਵਿਚਾਰ ਲਓ ਕਰ ਲਓ।
ਪਰ ਮੈਂ ਸੁਣਿਓ ਸੋ ਕਿਨਹੋ ਉਚਾਰੇ,
ਬਾਕੀ ਵੀ ਪਾਤਸ਼ਾਹ ਮੈਂ ਸੁਣਿਆ ਵੀ ਹੈ ਤੇ ਕਿਸੇ ਨੇ ਮੈਨੂੰ ਕਿਹਾ ਵੀ ਹੈ, ਉਚਾਰ ਕੇ ਵੀ ਦੱਸਿਆ ਹੈ।
ਸ੍ਰੀ ਅੰਮ੍ਰਿਤ ਸਰ ਛੋਰ ਸਿਧਾਰੇ,
ਗੁਰੂ ਹਰਗੋਬਿੰਦ ਸਾਹਿਬ ਤਾਂ ਜੰਗ ਕਰਨ ਤੋਂ ਬਾਅਦ ਝੱਟ ਪਾਟੀ ਸ੍ਰੀ ਅੰਮ੍ਰਿਤਸਰ ਸਾਹਿਬ ਛੱਡ ਕੇ ਚਲੇ ਗਏ।
ਚੱਡ ਲਸ਼ਕਰ ਕਿਤ ਜਾਏ ਪਿਛਾਰੀ,
ਇਸ ਕਰਕੇ ਹੁਣ ਪਤਾ ਨੀ ਉਹ ਕਿੱਧਰ ਨੂੰ ਚਲੇ ਗਏ ਹੈ, ਤੁਹਾਡਾ ਜਿਹੜਾ ਫੌਜਾਂ ਦਾ ਦਲ ਹੈ ਪਿੱਛੇ ਚੜ ਕੇ ਜਾਏਗਾ।
ਰੌਰਾ ਪਰ ਹੈ ਮੁਲਕ ਮਹਿ ਭਾਰੀ,
ਤੁਹਾਡਾ ਦਲ ਉਹਨਾਂ ਦੇ ਪਿੱਛੇ ਚੜ ਗਿਆ ਤੇ ਸਾਰੇ ਮੁਲਕ ਦੇ ਵਿੱਚ ਬੜਾ ਰੌਲਾ ਰੱਪਾ ਮੈਂ ਚੱਕ ਜਾਏਗਾ।
ਲਰਨ ਵਿਖੇ ਅਨਗਨ ਹੈ ਦੋਸ਼,
ਸ਼ਾਹਜਹਾਂ ਪਾਤਸ਼ਾਹ ਜੀ ਜਿਹੜਾ ਗੁਰੂ ਦੇ ਨਾਲ ਲੜਨਾ ਇਹਦੇ ਵਿੱਚ ਤਾਂ ਬੜੇ ਭਾਰੀ ਦੋਸ਼ ਹੈ, ਉਗਣ ਹੀ ਹਾਂ।
ਮਮ ਮਤ ਸੁਣੋ ਤਿਆਗ ਦੇਹੋ ਰੋਸ,
ਮੇਰੀ ਮਤ ਹੈ ਸਲਾਹ ਹੈ ਤੁਸੀਂ ਕਹਿੰਦੇ ਆਪਣੇ ਮਨ ਦੇ ਵਿੱਚੋਂ ਗੁੱਸਾ ਛੱਡ ਦਿਓ।
ਸ਼ਾਹਜਹਾਂ ਸੁਣ ਰਿਦੇ ਵਿਚਾਰੀ,
ਵਜ਼ੀਰ ਖਾਨ ਦੀ ਸਾਰੀ ਗੱਲ ਕਹੀ ਹੋਈ ਸੁਣ ਕੇ ਸ਼ਾਹਜਹਾਂ ਨੇ ਰਿਦੇ ਵਿੱਚ ਸੋਚਿਆ ਵਿਚਾਰਿਆ,
ਉਚਰਹਿ ਸਾਚ ਭਲੇ ਨਿਰਧਾਰੀ,
ਚੰਗੀ ਤਰ੍ਹਾਂ ਨਿਰਣਾ ਕਰ ਲਿਆ ਵੀ ਗੱਲ ਤਾਂ ਵਜ਼ੀਰ ਖਾਨ ਬਿਲਕੁਲ ਹੀ ਸੋਲਾਂ ਨੇ ਸੱਚ ਕਹਿ ਰਿਹਾ ਹੈ।
ਤਨ ਕੀ ਕੁਸ਼ਲ ਸਰਬ ਤੇ ਨੀਕੇ,
ਦੁਨੀਆਂ ਦੇ ਅਨੁਸਾਰ ਹੈ ਉਹ ਕਹਿੰਦੇ ਵੀ ਸਰੀਰ ਦੀ ਖੈਰ ਸੁੱਖ ਚਾਹੀਦੀ, ਇਹਦੇ ਨਾਲ ਹੋਰ ਕੋਈ ਚੰਗੀ ਗੱਲ ਨਹੀਂ ਹੈ। ਸਾਰੀਆਂ ਨਿਆਮਤਾਂ ਵਿੱਚੋਂ ਜਿਹੜੀ ਤੰਦਰੁਸਤੀ ਹੈ, ਖੈਰ ਸੁੱਖ ਹੈ, ਵੱਡੀ ਨਿਆਮਤ ਹੈ।
ਦੁੱਖ ਬਹੀਨ ਹੋਏ ਚਹਿਵਤ ਜੀ ਕੇ,
ਔਰ ਕਹਿੰਦੇ ਦੁੱਖਾਂ ਤੋਂ ਬਿਨਾਂ ਸੁੱਖ ਦੇ ਸਹਿਤ ਹੀ ਕਹਿੰਦੇ ਆਪਣੇ ਜੀ ਵਿੱਚ ਚਾਹੁੰਦੇ ਆ ਵੀ ਸਦਾ ਸੁਖੀ ਰਹੀਏ, ਦੁਖੀ ਨਾ ਹੋਈਏ।
ਤਜਿਓ ਕ੍ਰੋਧ ਕਹਿ ਪਰ ਹੈ ਨ ਦੁੰਦ,
ਇਸ ਕਰਕੇ ਵਜ਼ੀਰ ਖਾਂ ਦੀ ਗੱਲ ਨੂੰ ਸੋਚ ਕੇ ਵੈਰ ਭਾਵ ਛੱਡ ਦਿੱਤਾ ਵੀ ਐਵੇਂ ਰੌਲਾ ਰੱਪਾ ਫਸਾਦ ਪਊਗਾ।
ਸੁਖ ਸੋ ਬਾਸਹਿ ਮੁਲਖ ਬਿਲੰਦ,
ਇਸ ਕਰਕੇ ਮੇਰਾ ਜਿੰਨਾ ਮੁਖ ਮੁਲਖ ਹੈ ਰਾਜ ਭਾਗ ਹੈ, ਇਸ ਸੁਖ ਦੇ ਨਾਲ ਵਸਦਾ ਰਹੇ।
ਕਹਾਂ ਬਾਜ ਕੀ ਬਾਤ ਸੁਥੋਰੀ,
ਫੇਰ ਕਹਿੰਦੇ ਲੈ ਬਾਜ ਕੀ ਹੈ, ਕਿਸੇ ਨੇ ਲਿਆ ਕੇ ਦਿੱਤਾ ਆਪਣਾ ਕਿਹੜਾ ਕੁਛ ਲੱਗਾ ਸੀ, ਕੀ ਐਵੇਂ ਗੱਲਬਾਤ ਹੈ ਭੂਰਾ ਕਬਾਜ ਦੀ।
ਜੋ ਗੁਰ ਲਰਹਿ ਨ ਤਾਹਮ ਛੋਰੀ,
ਵਜ਼ੀਰ ਖਾਂ ਨੂੰ ਕਹਿਣ ਲੱਗਾ ਵੀ ਜੇ ਗੁਰੂ ਹਰਗੋਬਿੰਦ ਸਾਹਿਬ ਜੀ ਇਹਨਾਂ ਨੂੰ ਸਾਡੇ ਨਾਲ ਲੈਣਗੇ, ਅਸੀਂ ਵੀ ਫਿਰ ਗੱਲ ਛੱਡਤੀ, ਅਸੀਂ ਵੀ ਨਹੀਂ ਲੜਾਂਗੇ।
ਸੁਣ ਕੇ ਕਿੰਚ ਬੇਗ ਤਬ ਕਹਿਓ,
ਵਜ਼ੀਰ ਖਾਂ ਜਿਵੇਂ ਕਿਹਾ ਉਦੋਂ ਬਾਅਦ ਵਿਚਾਰ ਕੇ ਸ਼ਾਹਜਹਾਂ ਨੇ ਕਿਹਾ, ਉਹ ਤੋਂ ਸੁਣ ਕੇ ਫਿਰ ਕੈਂਚੀ ਬੇਗ ਨੇ ਆਖ ਦਿੱਤਾ,
ਗੁਰ ਸੁਭਾਵ ਮੈਂ ਨੀਕੇ ਲਹਿਓ,
ਸ਼ਾਹਜਹਾਂ ਗੁਰੂ ਹਰਗੋਬਿੰਦ ਸਾਹਿਬ ਦਾ ਜਿਹੜਾ ਸੁਭਾਵ ਹੈ ਮੈਂ ਚੰਗੀ ਤਰ੍ਹਾਂ ਜਾਣ ਲਿਆ ਹੋਇਆ ਹੈ।
ਦੇਸ਼ ਨਗਰ ਕੋ ਕੁਛ ਨਹਿ ਕਹੈ,
ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਜਿੰਨੇ ਦੇਸ਼ ਦੇ ਲੋਕ, ਇਲਾਕੇ ਦੇ ਲੋਕ, ਸ਼ਹਿਰਾਂ ਦੇ ਨਗਰਾਂ ਦੇ, ਉਹਨਾਂ ਨੂੰ ਬਿਲਕੁਲ ਨੀ ਕੁਝ ਆਖਣਗੇ।
ਅਰਹਿ ਸੈਨ ਤੋ ਰਣ ਹਟ ਗਹਿ,
ਸਾਡੀ ਕਹਿੰਦੇ ਫੌਜ ਚਲੀ ਗਈ ਤੇ ਫੇਰ ਕਹਿੰਦੇ ਉਹ ਜਰੂਰ ਲੜਨਗੇ ਤੇ ਫੇਰ ਬਰੂੜਾ ਹਟ ਕਰਨਗੇ, ਫੇਰ ਸੁੱਕੇ ਜਾਣ ਨੀ ਹੁੰਦੇ।
ਨਹੀਂ ਫਤੂਰ ਮੁਲਖ ਮੈਂ ਕਰੈ,
ਬਿਲਕੁਲ ਮੈਂ 16 ਨੇ ਕਹਿਣਾ ਗੁਰੂ ਹਰਗੋਬਿੰਦ ਸਾਹਿਬ ਜੀ ਸਾਡੇ ਦੇਸ਼ ਵਿਚ ਬਿਲਕੁਲ ਕੋਈ ਫਸਾਦ ਕੋਈ ਰੌਲਾ ਰੱਪਾ ਨੀ ਕਰਨਗੇ।
ਸਭ ਕੀ ਰੱਛਿਆ ਪਰ ਹਿਤ ਤਰੈ,
ਦੂਜਿਆਂ ਦੀ ਰੱਖਿਆ, ਦੂਜਿਆਂ ਦੇ ਨਾਲ ਜਿਹੜਾ ਪ੍ਰੇਮ ਰੱਖ ਰਹੇ ਹੈ, ਦੂਜਿਆਂ ਦੀ ਰੱਖਿਆ ਕਰਨ ਵਿਚ ਹੀ ਉਹ ਭਲਾ ਮੰਨ ਰਹੇ।
ਕਹਿ ਸ਼ਾਹ ਇਹੋ ਆਛੀ ਬਾਤ,
ਉਸ ਵੇਲੇ ਕਿੰਚ ਬੇਗ ਤੋਂ ਸੁਣ ਕੇ ਸ਼ਾਹਜਹਾਂ ਕਹਿਣ ਲੱਗਾ ਇਹ ਤਾਂ ਵੀ ਬੜੀ ਚੰਗੀ ਗੱਲ ਹੈ।
ਨਹਿ ਦਲ ਪਠਹਿ ਹੋ ਹੈ ਨਾਰ ਕਾਤ,
ਕਰਕੇ ਵੀ ਆਪਾਂ ਨੀ ਫੌਜਾਂ ਦਲ ਭੇਜਦੇ, ਇਸ ਤਰ੍ਹਾਂ ਕਹਿੰਦੇ ਲੋਕਾਂ ਦੇ ਵਿਚ ਬੜਾ ਲੋਕਾਂ ਦਾ ਘਾਤ ਹੋਏਗਾ, ਮਰਨਾ ਮਰਾਉਣਾ ਹੋਵੇਗਾ।
ਸ੍ਰੀ ਅੰਮ੍ਰਿਤ ਸਰ ਬਸੇ ਨਾ ਸੋਈ,
ਬਾਕੀ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਜੰਗ ਤੋਂ ਬਾਅਦ ਹੁਣ ਸ੍ਰੀ ਅੰਮ੍ਰਿਤਸਰ ਵਿਚ ਵੀ ਕੋਈ ਨੀ ਬਸੇ, ਕੋਈ ਨੀ ਰਹੇ ਹਾਂ।
ਗਮਨੇ ਦੂਰ ਬਿਗਾੜਨ ਕੋਈ,
ਦੂਰ ਚਲੇ ਗਏ ਹੈ ਤੇ ਇਸ ਕਰਕੇ ਕੋਈ ਵਿਗਾੜ ਵਾੜੀ ਗੱਲ ਵੀ ਨੀ ਹੈ।
ਇਮ ਕਹਿ ਉਰ ਤੇ ਬਾਤ ਵਿਸਾਰੀ,
ਇਸ ਤਰ੍ਹਾਂ ਕਹਿੰਦੇ ਸ਼ਾਹਜਹਾਂ ਨੇ ਸਭਾ ਵਿਚ ਕਹਿ ਕੇ ਅੱਗੇ ਵਾਸਤੇ ਗੱਲਬਾਤ ਕਰਨੀ ਹਿਰਦੇ ਵਿਚੋਂ ਹੀ ਭੁਲਾ ਦਿੱਤੀ।
ਕਰੀ ਮਕੂਫ ਚੜਨ ਕੀ ਤਿਆਰੀ,
ਜਿਹੜੀ ਚੜਨ ਦੀ ਤਿਆਰੀ ਸੀ ਨਾ ਕੀਤੀ ਹੋਈ ਉਹ ਸਾਰੀ ਮਕੂਫ ਕਰ ਦਿੱਤੀ ਹੈ, ਕੈਂਸਲ ਕਰ ਦਿੱਤੀ, ਹਟਾ ਦਿੱਤੀ, ਰੋਕਦੀ ਵੀ ਚੜਨਾ ਨੀ, ਬਿਲਕੁਲ ਨੀ ਜਾਣਾ।
ਇਸ ਪ੍ਰਕਾਰ ਲਾਭਪੁਰ ਮਹਿ ਸ਼ਾਂਤੀ,
ਇਸ ਤਰ੍ਹਾਂ ਲਾਹੌਰ ਸ਼ਹਿਰ ਦੇ ਵਿਚ ਕਹਿੰਦੇ ਸ਼ਾਂਤੀ ਵਰਤ ਗਈ ਹੈ।
ਹੋਤ ਭਈ ਸੁਣ ਕੇ ਸਭ ਭਾਂਤੀ,
ਸਭ ਤਰ੍ਹਾਂ ਸੁਣ ਕੇ ਕਹਿੰਦੇ ਸ਼ਾਂਤੀ ਹੋ ਗਈ, ਖੜਾ ਛੁੱਟਿਆ ਨੀ, ਫੇਰ ਪਾਤਸ਼ਾਹ ਦੇ ਮਗਰ ਲੱਗ ਕੇ ਉੱਥੇ ਜਾਣਾ ਪੈਣਾ ਸੀ ਤੇ ਜਾਨ ਦੇਣੀ, ਮਰਨਾ ਪੈਣਾ ਸੀ, ਚੰਗਾ ਹੋਇਆ ਇਹ ਵਜ਼ੀਰ ਖਾਂ ਨੇ ਕਹਿ ਕੇ ਰੋਕ ਦਿੱਤਾ ਹੈ।
ਅਬ ਸਤਿਗੁਰ ਕੀ ਕਥਾ ਸੁਨੀਜੈ,
ਕਵੀ ਸੰਤੋਖ ਸਿੰਘ ਜੀ ਕਹਿੰਦੇ ਹੁਣ ਇਹ ਤਾਂ ਸੀ ਨਾ ਸ਼ਾਹਜਹਾਂ ਦੀ ਗੱਲਬਾਤ, ਇਸ ਤੋਂ ਅੱਗੇ ਹੁਣ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਹੀ ਕਥਾ ਸੁਣੀਏ।
ਜਨਮ ਸਫਲ ਸਰੋਤਾ ਕਰ ਲੀਜੈ,
ਸੁਣਨ ਵਾਲੇ ਸਰੋਤਿਓ ਗੁਰੂ ਮਹਾਰਾਜ ਦੀ ਕਥਾ ਸੁਣ ਕੇ ਆਪਣਾ ਮਨੁੱਖਾ ਜਨਮ ਸਫਲ ਕਰ ਲਈਏ।
ਦੋਹਰਾ ਸ੍ਰੀ ਗੁਰ ਹਰਗੋ गोविंद जी।
कथा शुरू कर रहा कवि भी सवाए मान सतगुरु हर गोविंद सह महाराज जी।
टोलंगे पंथ असेख
तरन तारण साहब तो चलते हुए सारा जेड़ा रस्ता लंघे
पहुंचे गोविंदवाल तब
कहंदे श्री गोविंदवाल साहब आप जी जा पहुंचे
चतुर घटी दिन सेख
आप जी पहुंचे सन सिर्फ चार घड़िया बाकी दिन रहंदा सी
चौपाई पुर मह शुद्ध होई तत्काला
गोविंदवाल दे विच खबर हो गई बड़ी छेती ही
मुगल मार गुर सुबट बिसाला
जेड़ा गुरु मुगलां नू मारन वाला बड़ा तकड़ा सूरवीर बहादुर है
रणकार तुरक संभूह संघारे
गुरु हर गोविंद साहब ने जंग करके बड़े मुसले मारे
जीत बचे जे पाज सिधारे
जोंदे बचे अजरे भज के चले गए
इस थल जुत कुटंब गुर आए
साडे थां पा गोविंदवाल विच गुरु हर गोविंद साहब जी भी अज परिवार सहित आए
जिनके संग सुबट समदाए
जिन्हां दे नाल बड़े भारी इस समय सूरवीर भी हन
ताज ताज निज निज कार सिदा काज सिधाए
दूसरे नू दस रहे है कर दे कम का छड छड के महाराज वल नू जा रहे
कह गुर दर सह दौरत आए
दूसरे नू कहंदे है भी महाराज दे आपां तां दर्शन करने है ते भजे ही आए हन
लेकर मेवा गन पकवान
कईआं ने अपने हाथ विच सुके मेवे लिए कईआं ने पकवान मिठाइयां लईआं होईआं
आए मिले सतगुर भगवान
परमेश्वर गुरु हर गोविंद साहब उन्हां नू आके गोविंदवाल वासी मिले हन
धर प्रसाद को बंधन कीन
पकवान मिठाई दा कोई सुके मेव्या दा प्रसाद रख के महाराज जी नू मत्था टेक रहा है
हाथ जोर सिख पए अधीन
जिन्ने गुरु के सिख हाथ जोड़ के अधीन होए हन
कृपा दृष्ट ते सर्ब निहारे
गुरु हर गोविंद साहब जी ने सारिया नू कहंदे कृपा दी निगाह करके वेखिया है
कुशल प्रश्न सब संग उचारे
सारिया दे साथ जेड़ा गराजी खुशी खैर सुख कहा सुनिया है
आस आसवा सन कर साथ लए है
सारिया नू बड़ा कहंदे धीर हौसला दे के प्रेम प्यार करके नाल ले लिया है
प्रथम बावली निकट गए हैं
सब तो पहला जिथे बौली साहिब पवित्र स्थान उथे आप जी गए
बंदन कीन अगारी थेरे
गुरु हरगो अमरदास साहिब महाराज दा ध्यान धरके मत्था टेक के अगे टिक गए हन
देरा सकल वहर ही करे
बाकी जेड़ा टिकाणा ओ बाहर बाहर ही कीता है
बैठ तहां गुर सिखिया पठायो
बाहर बाहर बैठ के उच्चे गुरु महाराज ने सिखा नू भेजिया है
सब कुटंब को निकट बुलायो
सारा जेड़ा अपना परिवार सी उसने कोल सद लिया है
पंचों साहिब जादे आनो
सिखा नू कहा जेड़े साडे पंजे साहिब जादे उन्हां नू ले आओ
कहो जाए बापी इशनानो
साडे वलों जाके कहो भी बौली साहिब जाके सारे दे सारे इशनान करो पहला
ताए सिख डेरे मह आयो हो
उसे वेड़े सिख दौड़ के जिते परिवार दा टिकाणा सी डेरा कीता उधर नू आए
सब सो सतगुर हुकम सुनायो
सारे परिवार नू गुरु हरगोविंद साहिब दा हुकम सुनाया भी महाराज ने कहा बौली विच जा जा के इशनान करो
सुन सब गए करन इशनान
गुरु हरगोविंद साहिब दा हुकम सुन के सारे परिवार दे जी इशनान कर ਕਰਨ ਲਈ ਚਲੇ ਗਏ।
ਮਰਵਾਹੀ ਦਮੋਦਰੀ ਜਾਨ
ਲੋ ਮਾਤਾ ਮਰਵਾਹੀ ਜੀ ਦਮੋਦਰੀ ਜੀ ਵੀ
ਅਪਰ ਨਾਨਕੀ ਤੀ ਨਹ ਆਈ
ਹੋਰ ਜਿਹੜੀ ਤੀਸਰੀ ਨਾਨਕੀ ਜੀ ਉਹ ਵੀ ਇਸ਼ਨਾਨ ਕਰਨ ਲਈ ਆ ਗਏ।
ਸ਼ਰਧਾ ਧਾਰ ਕਰ ਨਮੋ ਨਹਾਈ
ਸ਼ਰਧਾ ਧਾਰ ਕੇ ਉਸ ਸਥਾਨ ਮੱਥਾ ਟੇਕ ਕੇ ਫਿਰ ਇਸ਼ਨਾਨ ਕੀਤਾ।
ਸ੍ਰੀ ਗੁਰਦਿੱਤਾ ਆਦਿਕ ਨੰਦ
ਸ਼੍ਰੀ ਗੁਰਦਿੱਤਾ ਜੀ ਸੂਰਜਮਲ ਜੀ ਅਣੀ ਰਾਏ ਜੀ ਟਲ ਰਾਏ ਜੀ ਇਸ ਤੋਂ ਆ ਲੈ ਕੇ ਜਿੰਨੇ ਗੁਰੂ ਕੇ ਸਪੁੱਤਰ ਹਨ
ਕਰੇ ਇਸ਼ਨਾਨ ਬਿਲੋਕ ਆਨੰਦ
ਨਾਲੇ ਇਸ਼ਨਾਨ ਕਰ ਲਏ ਨਾਲੇ ਗੁਰੂ ਅਮਰਦਾਸ ਸਾਹਿਬ ਜੀ ਦੇ ਅਸਥਾਨ ਦੀ ਯਾਤਰਾ ਕਰਦੇ ਦਰਸ਼ਨ ਕਰਦੇ ਸੁਖ ਆਨੰਦ ਹੋ ਰਹੇ।
ਸ੍ਰੀ ਹਰਗੋਬਿੰਦ ਮੱਜਨ ਕੀਨਾ
ਜਦੋਂ ਪਰਿਵਾਰ ਨੇ ਇਸ਼ਨਾਨ ਕਰ ਲਿਆ ਉਦੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੀ ਬੋਲੀ ਵਿਚ ਇਸ਼ਨਾਨ ਕੀਤਾ ਹੈ।
ਬੈਠ ਸੰਗਤ ਸਹਿਤ ਪ੍ਰਬੀਨਾ
ਸਿਆਣੇ ਸਤਿਗੁਰੂ ਸੰਗਤਾਂ ਦੇ ਸਹਿਤ ਇੱਥੇ ਬੈਠ ਗਏ ਹਨ।
ਸ੍ਰੀ ਗੁਰ ਅਮਰ ਅੰਸ਼ ਮਿਲ ਆਏ
ਜਿੰਨੀ ਗੁਰੂ ਅਮਰਦਾਸ ਸਾਹਿਬ ਦੀ ਅੰਸ਼ ਵੰਸ਼ ਹੈ ਉਹ ਮਿੜ ਕੇ ਕਹਿੰਦੇ ਇਕੱਠਿਆਂ ਹੋ ਕੇ ਆਈ ਹੈ।
ਭਾਂਤ ਭਾਂਤ ਪਕਵਾਨ ਸੁਲਿਆਏ
ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਮਠਿਆਈਆਂ ਗੁਰੂ ਹਰਗੋਬਿੰਦ ਸਾਹਿਬ ਜੀ ਅੱਗੇ ਭੇਟਾ ਕਰਨ ਲਈ ਲੈ ਕੇ ਆਏ।
ਜਥਾ ਯੋਗ ਮਿਲ ਸਭ ਕੇ ਸਾਥ
ਇਸ ਤਰ੍ਹਾਂ ਯੋਗਤਾ ਸੀ ਸਾਰਿਆਂ ਨਾਲ ਮਿਲ ਜੁੜ ਕੇ
ਕੁਸ਼ਲ ਪ੍ਰਸ਼ਨ ਸੁਣ ਕਰ ਕਹਿ ਨਾਥ
ਗੁਰੂ ਮਹਾਰਾਜ ਨੇ ਸੁਖ ਸਾਂਦ ਰਾਜੀ ਬਾਜੀ ਪੁੱਛ ਦੱਸ ਕੇ
ਪੁਨ ਤਤ ਛਿਨ ਉੱਠ ਗੁਰੂ ਸਿਧਾਰੇ
ਫਿਰ ਉਸ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਛੇਤੀ ਉੱਠ ਕੇ ਚੱਲ ਪਏ।
ਜਹਿਰ ਸ੍ਰੀ ਗੁਰ ਅਮਰ ਚੁਬਾਰੇ
ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਚੁਬਾਰੇ ਵਿਚ ਰਹਿੰਦੇ ਹੁੰਦੇ
ਸਨ ਸਨ ਪੁਨ ਅੰਤਰ ਗਏ
ਉਹ ਚੁਬਾਰਾ ਸਾਹਿਬ ਦੇ ਅੰਦਰ ਹੌਲੀ ਹੌਲੀ ਅਰਦ ਸਤਿਕਾਰ ਕਰਦੇ ਚਲੇ ਗਏ।
ਦਰਸ਼ਨ ਜਾਏ ਕਰਤ ਤਬ ਪਏ
ਜੇ ਉਹ ਗੁਰੂ ਅਮਰਦਾਸ ਸਾਹਿਬ ਜੀ ਦੀ ਉਹ ਦੀਵਾਰ ਦੇ ਨਾਲ ਕੀਲੀ ਗੱਡੀ ਹੈ ਉਹਦੇ ਜਾ ਦਰਸ਼ਨ ਕੀਤੇ।
ਕਰ ਬੰਧਨ ਰਜ ਮਸਤਕ ਲਾਈ
ਗੁਰੂ ਅਮਰਦਾਸ ਸਾਹਿਬ ਜੀ ਜਪ ਤਪ ਵਾਲਾ ਸਥਾਨ ਜਾਣ ਕੇ ਮੱਥਾ ਟੇਕਿਆ ਹੈ ਤੇ ਜਿਹੜੀ ਕੋਈ ਤੋੜ ਹੈ ਉਹ ਮੱਥੇ ਤੇ ਲਾਈ ਹੈ।
ਧਰਿਓ ਧਿਆਨ ਗੁਰ ਬਿਨੈ ਅਲਾਈ
ਗੁਰੂ ਅਰਦਾਸ ਸਾਹਿਬ ਜੀ ਦਾ ਧਿਆਨ ਧਰ ਰਿਹਾ ਤੇ ਬੇਨਤੀ ਕੀਤੀ ਅਰਦਾਸ ਕੀਤੀ
ਹਟ ਗੁਰੂ ਨਿਵੇਸ਼ ਕੋ ਆਏ
ਫਿਰ ਗੁਰੂ ਅਮਰਦਾਸ ਸਾਹਿਬ ਜੀ ਦੇ ਚੁਬਾਰਾ ਸਾਹਿਬ ਦੇ ਦਰਸ਼ਨ ਕਰਕੇ ਮੁੜ ਆਏ ਜਿੱਥੇ ਆਪਣਾ ਟਿਕਾਣਾ ਕੀਤਾ ਤੰਬੂ ਲਾਏ ਉੱਥੇ ਆ ਗਏ।
ਬੈਠੇ ਵੱਡੋ ਦੀਵਾਨ ਲਗਾਏ
ਬੈਠ ਕੇ ਬਹੁਤ ਵੱਡਾ ਦੀਵਾਨ ਲਗਾ ਲਿਆ ਹੈ।
ਸਿੱਖ ਸੰਗਤ ਸਗਰੇ ਚੱਲ ਆਏ
ਗੋਇੰਦਵਾਲ ਦੇ ਸਿੱਖ ਸੇਵਕ ਸਾਰੇ ਦੇ ਸਾਰੇ ਚਲੇ ਆਏ।
ਦਰਸ਼ਨ ਕਰ ਬੈਠੇ ਸਮੁਦਾਏ
ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰ ਕਰਕੇ ਬਹੁ ਗਿਣਤੀ ਵਿਚ ਆ ਬੈਠੇ
ਨੰਦ ਮੋਹਰੀ ਨਾਮ ਆਨੰਦ
ਮੋਹਰੀ ਜੀ ਦੇ ਸਪੁੱਤਰ ਜਿਹੜੇ ਸੀ ਜਿਨ੍ਹਾਂ ਦਾ ਨਾਮ ਸੀ ਆਨੰਦ ਜੀ
ਤੇਹ ਨੰਦਨ ਸੁੰਦਰ ਮਤਵੰਦ
ਆਨੰਦ ਜੀ ਦੇ ਸਪੁੱਤਰ ਅੱਗੇ ਸੀ ਸੁੰਦਰ ਜੀ ਬੜੇ ਅਕਲ ਵਾਲੇ ਬੁੱਧੀ ਵਾਲੇ
ਜਿਨ ਕੇ ਸਾਧ ਬਣਾਏ ਬਖਾਨਾ ਜਿਸਨੇ ਸਾਧ ਬਣਾਏ ਬਖਾਨਾ
ਜੇ ਸੁੰਦਰ ਜੀ ਨੇ ਗੁਰੂ ਅਰਜਨ ਦੇਵ ਮਹਾਰਾਜ ਦੀ ਹਜ਼ੂਰੀ ਵਿਚ ਸਤਨਾਮ ਦੀ ਜਿਹੜਾ ਸ਼ਬਦ ਹੈ ਉਹ ਬਣਾ ਕੇ ਕਿਹਾ ਸੀ
ਗੁਰੂ ਗ੍ਰੰਥ ਮਹਿ ਲਿਖ ਬੋ ਠਾਨਾ
ਅਰਜਨ ਦੇਵ ਜੀ ਨੇ ਉਹ ਸਦਨਾਮ ਬਾਣੀ ਦੇ ਸਿਰਲੇਖ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿਚ ਲਿਖਣਾ ਕੀਤਾ ਸੀ।
ਆਗੇ ਧਰ ਪ੍ਰਸਾਦ ਤੇਹ ਸਮੋ
ਉਹ ਜਿਹੜਾ ਸੁੰਦਰ ਹੈ ਉਸਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅੱਗੇ ਉਸ ਸਮੇਂ ਨਮ ਪ੍ਰਸ਼ਾਦ ਰੱਖ ਕੇ
ਹਰਖਤ ਮਿਲਿਓ ਕਰਤ ਭਾ ਨਮੋ
ਬਹੁਤ ਪ੍ਰਸੰਨ ਹੋ ਕੇ ਸੁੰਦਰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਿਲਿਆ ਤੇ ਨਮਸਕਾਰ ਕੀਤੀ।
ਆਦਰ ਅਦਿਕ ਕਰਿਓ ਤਿਸ ਕੇਰਾ।
ਹਰਗੋਬਿੰਦ ਸਾਹਿਬ ਜੀ ਨੇ ਵੀ ਭਾਈ ਸੁੰਦਰ ਜੀ ਦਾ ਬਹੁਤ ਅਦਰ ਸਤਿਕਾਰ ਕੀਤਾ।
ਕਰ ਔਰ ਪ੍ਰੇਮ ਦਰਸ ਗੁਰ ਹੇਰਾ।
ਇਹਨੇ ਵੀ ਹਿਰਦੇ ਵਿਚ ਪ੍ਰੇਮ ਪਿਆਰ ਕਰਦੇ ਗੁਰੂ ਹਰਗੋਬਿੰਦ ਸਾਹਿਬ ਦਾ ਦਰਸ਼ਨ ਕਰਿਆ।
ਬੈਠ ਨਿਕਟ ਕੇਤਿਕ ਚਿਰ ਪਾਛੇ।
ਸੁੰਦਰ ਜੀ ਨੇ ਕੋਈ ਸਮਾਂ ਗੁਰੂ ਹਰਗੋਬਿੰਦ ਸਾਹਿਬ ਜੋ ਕੋਲ ਬੈਠ ਕੇ ਤੇ ਫਿਰ ਬਾਅਦ ਵਿਚ
ਹੱਥ ਜੋੜ ਬੋਲਿਓ ਬਚ ਆਛੇ।
ਹੱਥ ਜੋੜ ਕੇ ਚੰਗੇ ਜਿਹੜੇ ਬਚਨ ਹੈ ਸੁੰਦਰ ਜੀ ਬੋਲਿਆ ਹੈ।
ਪੰਚੋਹ ਪਾਤਸ਼ਾਹ ਗੁਰ ਪੂਰੇ।
ਗੁਰੂ ਹਰਗੋਬਿੰਦ ਸਾਹਿਬ ਜੀ ਆਪ ਤੋਂ ਪਹਿਲਾਂ ਜਿਹੜੇ ਪੰਜੇ ਪਾਤਸ਼ਾਹ ਹੋਏ ਪੂਰਨ ਸਤਿਗੁਰੂ ਸਨ।
ਸ਼ਾਂਤ ਬ੍ਰਿਤੀ ਜਿਨ ਕੀ ਨਿਤ ਰੂਰੇ।
ਇਹਨਾਂ ਦੀ ਹਮੇਸ਼ਾ ਮੰਦੀ ਜਿਹੜੀ ਬ੍ਰਿਤੀ ਸੀ ਸ਼ਾਂਤੀ ਵਾਲੀ ਸੀ। ਬੜੇ ਸੁੰਦਰ ਸੁਭਾਅ ਵਾਲੇ ਸਨ।
ਤੈਸੋ ਸਿੱਖਣ ਕੋ ਉਪਦੇਸ਼।
ਹਮੇਸ਼ਾ ਮਨ ਵਿਚ ਸ਼ਾਂਤ ਰਹਿਣਾ ਟਿਕਾ ਰਹਿਣਾ ਕੋਈ ਲੜਾਈ ਪੜਾਈ ਨੀ ਕਰਨੀ ਇਹੋ ਜਿਹੀ ਉਹ ਗੁਰਸਿੱਖਾਂ ਨੂੰ ਉਪਦੇਸ਼ ਦਿੰਦੇ ਹੁੰਦੇ ਸੀ।
ਦੇਤ ਸਦਾ ਆਰ ਕਟਤ ਕਲੇਸ਼।
ਗੁਰਸਿੱਖਾਂ ਨੂੰ ਉਪਦੇਸ਼ ਦਿੰਦੇ ਹਮੇਸ਼ਾ ਸਿੱਖਾਂ ਦੇ ਰਗੜਿਆਂ ਝਗੜਿਆਂ ਕਲੇਸ਼ਾਂ ਨੂੰ ਕੱਟਦੇ।
ਰੀਤ ਆਪਨੇ ਅਪਰ ਚਲਾਈ।
ਆਪ ਜੀ ਨੇ ਤਾਂ ਮਾਰਾ ਉਹ ਜਿਹੜੀ ਪਹਿਲੀ ਰੀਤੀ ਸੀ ਬਦਲ ਕੇ ਹੋਰ ਹੀ ਚਲਾ ਦਿੱਤੀ।
ਧਾਰੇ ਸ਼ਸਤਰ ਅੰਗ ਸਮਦਾਈ।
ਮਾਲਾ ਛੱਡ ਕੇ ਸ਼ਸਤਰ ਫੜ ਲਏ ਹੋਰ ਫੌਜਾਂ ਰੱਖ ਲਈਆਂ।
ਕਾਰਜ ਕਰੇ ਕਲੇਸ਼ਨ ਕੇਰੇ।
ਉਹ ਕੰਮ ਆਪ ਜੀ ਨੇ ਕੀਤੇ ਜਿਨ੍ਹਾਂ ਦੇ ਨਾਲ ਰਗੜੇ ਝਗੜੇ ਪਰ ਕਲੇਸ਼ ਹੋਣ।
ਤੁਰਕਨ ਸੋ ਸੰਗਰਾਮ ਕਨੇਰੇ।
ਸੁਣਿਆ ਵੀ ਤੁਰਕਾਂ ਨਾਲ ਬੜਾ ਭਾਰੀ ਜੰਗ ਯੁੱਧ ਆਪ ਜੀ ਨੇ ਕੀਤਾ ਹੈ।
ਹਮਨੇ ਸੁਣਿਓ ਸ਼ਾਹ ਦਲ ਭਾਰੋ।
ਹਮਾਰਾ ਅੱਗੇ ਤਾਂ ਸੁਣਿਆ ਸ਼ਾਹ ਜਨਾਜੇ ਦਾ ਭਾਰੀ ਦਲ ਸੀ।
ਕਰ ਸੰਗਰ ਕੋ ਸਭ ਹੂੰ ਮਾਰੋ।
ਤੁਸੀਂ ਅੰਮ੍ਰਿਤਸਰ ਵਿਚ ਜੰਗ ਪ੍ਰਾਰੰਭ ਕਰਕੇ ਸਾਰੇ ਹੀ ਮਾਰ ਮੁਕਾਇਆ।
ਵਿਆਹ ਸੌਜ ਆਦਿਕ ਘਰ ਸਾਰਾ।
ਸੁਣਿਆ ਵੀ ਬੀਬੀ ਵੀਰੋ ਦੇ ਵਿਆਹ ਦੇ ਵਿਚ ਜਿਹੜਾ ਘਰ ਦੇ ਵਿਚ ਕੋਈ ਸਾਜੋ ਸਮਾਨ ਸੀ ਉਹ ਸਾਰੇ ਦਾ ਸਾਰਾ
ਲੁੱਟਿਓ। ਤਰਕ ਕਨ ਕੀਨ ਉਜਾਰਾ।
ਮੁਸਲਮਾਨਾਂ ਨੇ ਆ ਕੇ ਲੁੱਟ ਪੁੱਟ ਲਿਆ ਤੁਹਾਡਾ ਘਰ ਉਜਾੜ ਦਿੱਤਾ।
ਰੀਤ ਪਾਛਲੀ ਰਾਵਰ ਤਿਆਗੀ।
ਮਹਾਰਾਜ ਪੰਜੇ ਸਤਿਗੁਰਾਂ ਵਾਲੀ ਜਿਹੜੀ ਪਹਿਲੀ ਰੀਤੀ ਮਰਜ਼ਾਦਾ ਸੀ ਆਪ ਜੀ ਨੇ ਸਾਰੀ ਛੱਡ ਦਿੱਤੀ।
ਸ਼ਸਤਰ ਹੈ ਨਕੇ ਭੇ ਅਨੁਰਾਗੀ।
ਚੰਗਾ ਸ਼ਸਤਰ ਕੋਈ ਲਿਆਵੇ ਚੰਗਾ ਕੋਈ ਘੋੜਾ ਲਿਆਵੇ ਉਹਦੇ ਤੁਸੀਂ ਪ੍ਰੇਮੀ ਪਿਆਰੀ ਹੋ ਗਏ।
ਸੁਣ ਸੁੰਦਰ ਤੇ ਹਰ ਗੋਬਿੰਦ।
ਸੁੰਦਰ ਜੀ ਤੋਂ ਸੁਣ ਕੇ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ
ਬੋਲੇ ਕਰਨਾ ਕਰਤ ਬਿਲੰਦ।
ਦੀ ਕਿਰਪਾ ਮੇਰ ਕਰਦੇ ਇਹਦੇ ਸਾਥ ਬੋਲੇ।
ਕਰਤਾ ਪੁਰਖ ਅਕਾਲ ਕਿਰਪਾਲ।
ਸੁੰਦਰ ਜੀ ਜਿਹੜਾ ਕਰਤਾ ਪੁਰਖ ਹੈ ਦਿਆਲੂ ਕਿਰਪਾਲੂ ਹੈ।
ਕਰਹਿ ਸੁਹਮ ਤਿੰਨ ਆਗਿਆ ਨਾਲ।
ਅਕਾਲ ਪੁਰਖ ਵਾਹਿਗੁਰੂ ਦੀ ਆਗਿਆ ਹੁੰਦੀ ਅਸੀਂ ਉਸ ਦੀ ਆਗਿਆ ਅਨੁਸਾਰ ਹੋ ਕੇ ਕਰਤੇ ਕਰਾਨੇ।
ਜਿਮਰ ਜਾਏ ਤਿਮ ਹੀ ਬਨ ਆਵੇ।
ਸੁੰਦਰ ਜੀ ਜਿਸ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਦੀ ਆਗਿਆ ਹੈ ਉਸੇ ਤਰ੍ਹਾਂ ਸਾਨੂੰ ਸਾਰਿਆਂ ਨੂੰ ਮੰਨਣੀ ਬਣੇ ਆਉਂਦੀ ਹੈ।
ਤੁਰਕਨ ਬ੍ਰਿੰਦ ਬਿਨਾਸ਼ਨ ਭਾਵੇ।
ਅਕਾਲ ਪੁਰਖ ਨੂੰ ਸੂਹ ਜਿਹੜੇ ਮੁਸਲੇ ਹੈ ਮਾਰ ਨਹੀਂ ਪਾਉਂਦੇ।
ਭਏ ਨਚਿੰਤ ਪਾਪ ਕੋ ਲਾਗੇ।
ਜਿੰਨੇ ਤੁਰਕ ਜ਼ੁਲਮੀ ਹੋ ਕੇ ਸਾਰੇ ਬੇਫਿਕਰ ਬੇਚਿੰਤ ਹੋ ਕੇ ਪਾਪ ਕਰਨ ਵਿਚ ਹੀ ਲੱਗ ਗਏ।
ਛਿਤ ਪਾਰ ਭਾਰ ਗਈ ਪ੍ਰਭ ਆਗੇ।
ਇਸ ਕਰਕੇ ਧਰਤੀ ਉਪਰ ਇਨ੍ਹਾਂ ਨੇ ਪਾਪਾਂ ਦਾ ਭਾਰ ਹੋਇਆ ਸੀ ਉਹ ਪਰਮੇਸ਼ਰ ਅੱਗੇ ਜਾ ਕੇ ਅਰਦਾਸ ਕਰਨ ਲਈ ਗਈ ਸੀ।
ਅਬ ਹਮ ਸਨੈ ਸਨੈ ਸਭ ਰਾਜ।
ਇਸ ਕਰਕੇ ਅਕਾਲ ਪੁਰਖ ਨੇ ਸਾਨੂੰ ਆਗਿਆ ਕਰ ਦਿੱਤੀ ਹੈ ਕਹਿੰਦੇ ਇਸ ਕਰਕੇ ਹੌਲੀ ਹੋਣੀ ਹੁਣ ਜਿਹੜਾ ਧਰਤੀ ਦਾ ਰਾਜ ਭਾਗ ਹੈ।
ਕਰਹਿ ਬਿਨਾਸ਼ਨ ਸਕਲ ਸਮਾਜ।
ਇਹਨਾਂ ਮੁਸਲਮਾਨਾਂ ਦਾ ਸਾਜੋ ਸਮਾਨ ਹੈ ਸਾਰਾ ਕਹਿੰਦੇ ਰਾਜ ਭਾਗ ਸ਼ਾਇਦ ਖਤਮ ਕਰ ਦਿਆਂਗੇ।
ਨਿਜ ਸਿੱਖਨ ਕੋ ਸਗਰੋ ਦੈ ਹੈ।
ਇਹਨਾਂ ਤੋਂ ਰਾਜ ਭਾਗ ਖੋ ਕੇ ਆਪਣੇ ਸਿੱਖਾਂ ਨੂੰ ਅਸੀਂ ਦੇ ਦੇਵਾਂਗੇ।
ਚੱਲ ਹੈ ਕੁਚਾਲ ਤੁਰਕ ਸਭ ਛੈ ਹੈ।
ਮੁਸਲਮਾਨ ਖੋਟੇ ਪਾਸੇ ਚੱਲ ਰਹੇ ਖੋਟੀ ਰੀਤੀ ਕਰ ਰਹੇ ਆ ਸਾਰਿਆਂ ਨੂੰ ਖਤਮ ਕਰਦੇ ਹਾਂ। ਦੇ।
ਇਸ ਹਿਤ ਹਮਨੇ ਆਯੁਧ ਧਾਰੇ।
ਇਸ ਕਰਕੇ ਅਕਾਲ ਪੁਰਖ ਦੇ ਹੁਕਮ ਨਾਲ ਕਾਰਨ ਕਰਕੇ ਅਸੀਂ ਸ਼ਸਤਰ ਧਾਰਨ ਕਰ ਲਏ।
ਪ੍ਰਥਮ ਭਇਓ ਰਣ ਰਿਪ ਗਨ ਮਾਰੇ।
ਇਹ ਸੁੰਦਰ ਜੀ ਪਹਿਲੇ ਜੰਗ ਯੁੱਧ ਹੋਇਆ ਜਿਹਦੇ ਵਿਚ ਅਕਾਲ ਪੁਰਖ ਦੇ ਹੁਕਮ ਨਾਲ ਬਥੇਰੇ ਮਾਰਤੇ।
ਸੁਨ ਸੁੰਦਰ ਪੁਨ ਬੰਧਨ ਕੀਨ।
ਸੁੰਦਰ ਜੀ ਨੇ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਫੇਰ ਦੁਬਾਰਾ ਨਮਸਕਾਰ ਕੀਤੀ।
ਧਰਿਓ ਹੱਥ ਸਿਰ ਗੁਰੂ ਪ੍ਰਵੀਨ।
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੁੰਦਰ ਜੀ ਦੇ ਸੀਸ ਦੇ ਉਪਰ ਮੇਹਰ ਭਰਿਆ ਹੱਥ ਰੱਖ ਦਿੱਤਾ।
ਸਤਿਗੁਰ ਵੱਡੇ ਅਮਰ ਜੀ ਹੋਏ।
ਹਾਂ ਮਹਾਰਾਜ ਬੋਲੇ ਵੀ ਗੁਰੂ ਅਮਰਦਾਸ ਸਾਹਿਬ ਜੀ ਸਾਡੇ ਬਹੁਤ ਵੱਡੇ ਹੋਏ।
ਬਹੁ ਸਿੱਖਨ ਮਨ ਮੋਹ ਬਿਗੋਏ।
ਬਹੁਤੇ ਸਿੱਖਾਂ ਦੇ ਮਨ ਦੇ ਵਿਚੋਂ ਜਿਹੜਾ ਮੋਹ ਉਹਨਾਂ ਨੂੰ ਨਾਸ ਕੀਤਾ ਸੀ।
ਤਿੰਨ ਸੁੱਤ ਕੇ ਪੋਤੇ ਤੁਮ ਅਹੋ।
ਉਸ ਗੁਰੂ ਅਮਰਦਾਸ ਸਾਹਿਬ ਦੇ ਜਿਹੜੇ ਪੁੱਤਰ ਮੋਹਰੀ ਜੀ ਸੀ ਉਹਨਾਂ ਦੇ ਅੱਗੇ ਤੁਸੀਂ ਪੋਤਰੇ ਹੋ।
ਵੱਡੇ ਥਾਨ ਮਹਿ ਸੋਭਾ ਲਹੋ।
ਤੁਸੀਂ ਸਾਡੇ ਵੱਡੇ ਅਸਥਾਨ ਤੇ ਬੜੀ ਸੋਭਾ ਲੈ ਰਹੇ ਹੋ।
ਇਤਨੇ ਮਹਿ ਸੁੰਦਰ ਕੀ ਮਾਤਾ।
ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਕਹਿ ਰਹੇ ਇੰਨੇ ਸਮੇਂ ਵਿਚ ਜਿਹੜੀ ਇਹ ਸੁੰਦਰ ਦੇ ਮਾਤਾ ਜੀ ਹੈ।
ਆਈ ਪ੍ਰੇਮ ਧਰੇ ਮਨ ਰਾਤਾ।
ਬੜਾ ਪ੍ਰੇਮ ਧਾਰਨ ਕਰਕੇ ਆਈ ਹੈ ਮਨ ਨਾ ਬਾਣੀ ਵਿਚ ਰਚਿਆ ਹੋਇਆ ਇਸ ਦਾ।
ਸੰਗ ਅਹੈ ਸੁੰਦਰ ਕੀ ਦਾਰਾ।
ਇਹ ਮਾਤਾ ਦੇ ਨਾਲ ਜਿਹੜੀ ਸੁੰਦਰ ਦੀ ਘਰਵਾਲੀ ਉਹ ਵੀ ਨਾਲ ਹੀ।
ਤ੍ਰਿਯ ਗਨ ਆਪਰ ਦਰਸ ਹਿਤ ਤਾਰਾ।
ਜਿੰਨੀਆਂ ਗੋਇੰਦਵਾਲ ਦੀਆਂ ਮਾਈਆਂ ਬੀਬੀਆਂ ਇਸਤਰੀਆਂ ਉਹਨਾਂ ਨੇ ਦਰਸ਼ਨ ਕਰਨ ਲਈ ਪ੍ਰੇਮ ਧਾਰਿਆ ਹੈ।
ਆਏ ਵਾਰ ਨੂੰ ਗੁਰ ਪਰ ਕੀਨਾ।
ਸੁੰਦਰ ਦੀ ਮਾਤਾ ਨੇ ਆ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੀਸ ਦੇ ਉੱਪਰ ਵਾਰ ਨਾ ਕੀਤਾ ਹੱਥ ਜਾ ਫੇਰ ਨਾ ਕੀਤਾ ਹੈ।
ਬੈਠ ਬੰਦ ਕਰ ਕਹਿਓ ਪ੍ਰਵੀਨਾ।
ਹੱਥ ਜੋੜ ਕੇ ਮੱਥਾ ਟੇਕ ਕੇ ਸੁੰਦਰ ਦੀ ਮਾਤਾ ਨੇ ਕਿਹਾ
ਅੰਤਰ ਚੱਲ ਹੋ ਨਿਕੇਤ ਹਮਾਰੇ।
ਗੁਰੂ ਹਰਗੋਬਿੰਦ ਸਾਹਿਬ ਬਾਹਰ ਬਾਹਰ ਕਿਉਂ ਬੈਠੇ ਸਾਡੇ ਘਰ ਦੇ ਵੀ ਚੱਲੋ।
ਸੁਖ ਸੋ ਨਿਸਾ ਬਸਹੋ ਹਿਤ ਤਾਰੇ।
ਬੜਾ ਪ੍ਰੇਮ ਧਾਰ ਕੇ ਸੁਖ ਨਾਲ ਮਾਰਾ ਰਾਤ ਨੂੰ ਬਸੋ।
ਹਮਰੇ ਸਦਨ ਆਪਣੇ ਜਾਣੋ।
ਜਿਹੜੇ ਮਕਾਨ ਹੈ ਮਾਰਾ ਉਹਨਾਂ ਨੂੰ ਤੁਸੀਂ ਆਪਣੇ ਹੀ ਜਾਣੋ।
ਬਿਨ ਸੰਸੈ ਬਸਬੋ ਤੁਮ ਠਾਨੋ।
ਮਕਾਨਾਂ ਵਿਚ ਬਿਨਾ ਸੰਸੇ ਤੋਂ ਆਪਣੇ ਜਾਣ ਕੇ ਬਸਣਾ ਕਰੋ।
ਗੁਰੂ ਕਹਿਓ ਐਸੋ ਹੀ ਹੈ।
ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ ਠੀਕ ਹੈ ਮਾਤਾ ਜੀ ਸੱਚ ਕਹਿੰਦੇ ਐਸੇ ਹੀ ਉਹ ਸਾਡੇ ਹੀ ਮਕਾਨ ਹੈ।
ਤੋ ਸੈਨ ਮੇਰੇ ਸੰਗ ਹੈ।
ਮਾਤਾ ਜੀ ਸੁਣ ਲੋ ਸਾਡੇ ਕੋਲ ਬੜੇ ਭਾਰੀ ਸੂਰਬੀਰਾਂ ਦੀਆਂ ਫੌਜਾਂ ਹੈ।
ਸਭ ਕੋ ਤਜ ਕਿਮ ਜਾਵਨ ਬਣੈ।
ਸਾਰੇ ਸੂਰਬੀਰਾਂ ਨੂੰ ਛੱਡ ਕੇ ਸਾਡਾ ਕਲਿਆਂ ਦਾ ਤੁਹਾਡੇ ਘਰ ਕਿਵੇਂ ਜਾਣਾ ਬਣ ਸਕਦਾ।
ਕਿਰਪਾ ਤੁਮਾਰੀ ਨਿਤ ਸੁਖ ਸਨ।
ਮਾਤਾ ਜੀ ਸਾਡੇ ਉਪਰ ਤੁਹਾਡੀ ਕਿਰਪਾ ਹੈ ਸਾਰੇ ਸੁਖਾਂ ਦੇ ਸਹਿਤਾ ਸੀ।
ਸੁਣ ਬੋਲੀ ਜੇ ਤੁਮ ਥਿਰ ਥੀਜੈ।
ਮਾਤਾ ਜੀ ਸੁਣ ਕੇ ਬੋਲੇ ਕਿ ਮਹਾਰਾਜ ਤੁਸੀਂ ਇੱਥੇ ਟਿਕੇ ਰਹਿਣਾ ਹੈ।
ਸਭ ਕੁਟੰਬ ਕੋ ਆਯਸ ਦੀਜੈ।
ਆਪਦਾ ਜਿੰਨਾ ਪਰਿਵਾਰ ਉਹਨੂੰ ਤੁਹਾਗਾ ਮਹਾਰਾਜ ਘਰ ਹੀ ਦਿਓ।
ਸਾਹਿਬ ਜਾਦੇ ਪੰਚਾਹ ਚੱਲੇ।
ਅਜੇ ਆਪ ਜੀ ਦੇ ਪੰਜੇ ਸਾਹਿਬ ਜਾਦੇ ਉਹ ਤਾਂ ਸਾਡੇ ਜਰੂਰ ਘਰ ਚੱਲਣ।
ਤੀਨ ਮਾਤ ਤਿੰਨ ਕੀ ਸਭ ਮਿਲੈ।
ਇੰਨੇ ਉਹਨਾਂ ਦੀਆਂ ਜਿਹੜੀਆਂ ਮਾਤਾ ਵੀ ਨਾਲ ਹੀ ਮਿਲ ਜਾਣ।
ਸੁਖ ਸੋ ਬਸ ਹੈ ਨਿਸਾ ਘਰ ਮਾਹੀ।
ਘਰ ਦੇ ਵਿੱਚ ਰਾਤ ਨੂੰ ਸੁਖ ਨਾਲ ਬਸਣਗੇ।
ਬਾਲਕ ਹੈ ਵਹਿਰ ਰਹਿ ਨਾਹੀ।
ਉਹ ਜਿਹੜੇ ਸਾਹਿਬ ਜਾਦੇ ਜੀ ਬਾਲਕ ਬਾਹਰ ਮਾਰਾ ਉਹ ਨਹੀਂ ਰਹਿ ਸਕਦੇ।
ਹੇਰ ਪ੍ਰੇਮ ਕੋ ਸਤਿਗੁਰ ਭਾਖਾ।
ਸੁੰਦਰ ਦੀ ਮਾਤਾ ਦਾ ਪ੍ਰੇਮ ਪਿਆਰ ਦੇਖ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਹਿ ਦਿੱਤਾ
ਲੈ ਕਰ ਜਾ ਹੋ ਜੇ ਅਸ ਅਬਿਲਾਖਾ।
ਮਾਤਾ ਜੀ ਇਸ ਤਰ੍ਹਾਂ ਦੀ ਜੇ ਤੁਹਾਡੀ ਤੀਬਰ ਆਸ਼ਾ ਹੈ ਤਾਂ ਫਿਰ ਸਾਡੇ ਪਰਿਵਾਰ ਨੂੰ ਲੈ ਕੇ ਘਰ ਵੀ ਚਲੇ ਜਾਓ।
ਸੁਣ ਆਯਸ ਕੋ ਤਤ ਛਿਨ ਗਈ।
ਹਾਂ ਗੁਰੂ ਹਰਗੋਬਿੰਦ ਸਾਹਿਬ ਦੀ ਆਗਿਆ ਸੁਣ ਕੇ ਮਾਤਾ ਬੜੀ ਛੇਤ ਉੱਥੇ ਗਈ ਹੈ।
ਗੁਰ ਕੁਟੰਬ ਕੋ ਦੇਖਤ ਪਈ,
ਜਿੱਥੇ ਗੁਰੂ ਹਰਗੋਬਿੰਦ ਸਾਹਿਬ ਦਾ ਸਾਰਾ ਪਰਿਵਾਰ ਨੂੰ ਜਾ ਦੇਖਿਆ ਹੈ।
ਜਥਾ ਯੋਗ ਮਿਲ ਕੇ ਸਭ ਸਾਥ,
ਜਿਸ ਤਰ੍ਹਾਂ ਯੋਗਤਾ ਬਣਦੀ ਹੈ ਸਾਰੇ ਪਰਿਵਾਰ ਨਾਲ ਮਿਲ ਜੁੜ ਕੇ,
ਪੁੰਨ ਭਾਖੀ ਆਇਸ ਗੁਰਨਾਥ,
ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਗਿਆ ਕੀਤੀ ਉਹ ਦੱਸੀ ਹੈ।
ਲੈ ਸਭ ਕੋ ਨਿਜ ਸੰਗ ਸਿਧਾਰੀ,
ਸਾਰੇ ਪਰਿਵਾਰ ਨੂੰ ਨਾਲ ਲੈ ਕੇ ਮਾਤਾ ਦੀ ਚਲੇ ਗਏ।
ਇੱਕ ਦਮੋਦਰੀ ਗੁਰ ਕੀ ਨਾਰੀ,
ਦਮੋਦਰੀ ਹੈ ਜੋ ਗੁਰੂ ਹਰਗੋਬਿੰਦ ਸਾਹਿਬ ਦੀ ਪਤਨੀ।
ਮਰਵਾਹੀ ਸੋ ਨਾਨਕੀ ਤੀਨ,
ਦੂਸਰੀ ਮਰਵਾਹੀ ਹੈ ਤੀਸਰੀ ਨਾਨਕੀ ਹੈ।
ਪੁੱਤਰਨ ਜੁਤ ਆਪਣੇ ਸੰਗ ਲੀਨ,
ਸਾਹਿਬਜ਼ਾਦੇ ਸੁਪੁੱਤਰਾਂ ਦੇ ਸਮੇਤ ਆਪਣੇ ਨਾਲ ਲੈ ਲਿਆ।
ਸੁੰਦਰ ਮੰਦਰ ਵਿਖੇ ਉਤਾਰੇ,
ਸੋਹਣਾ ਜਿਹੜਾ ਮਕਾਨ ਮੰਗਾਇਆ ਉਹਦੇ ਵਿੱਚ ਉਤਾਰਾ ਦਿੱਤਾ ਹੈ।
ਆਸ ਤਰਨ ਪਰ ਅੰਕ ਸੁਧਾਰੇ,
ਸੋਹਣੇ ਪਣਗ ਸੋਹਣੀਆਂ ਵਿਛਾਈਆਂ ਕਰਾਈਆਂ।
ਸਾਦਰ ਸਰਬ ਬਿਠਾਵਨ ਕੀ,
ਉਹਨਾਂ ਪਣਗਾਂ ਉੱਪਰ ਸਤਿਕਾਰ ਦੇ ਵਚਨ ਕਹਿ ਕੇ ਮਾਤਾ ਜੀ ਨੇ ਸਾਰੇ ਪਰਿਵਾਰ ਨੂੰ ਬਿਠਾਣਾ ਕੀਤਾ।
ਦਾਸੀ ਸੰਗ ਮੰਚ ਤਿੰਨ ਦੀਨ,
ਜਿਹੜੀਆਂ ਦਾਸੀਆਂ ਸੀ ਨਾਲ ਉਹਨਾਂ ਨੂੰ ਵੀ ਬੈਠਣ ਵਾਸਤੇ ਪਣਗ ਦਿੱਤੇ।
ਭੋਜਨ ਮਧੁਰ ਸਹਿਤ ਕਰਵਾਏ,
ਜਿਹੜੇ ਭੋਜਨ ਹੈ ਉਹ ਸਾਰੇ ਮਿੱਠੇ ਦੇ ਸਹਿਤ ਹੀ ਤਿਆਰ ਕਰਵਾਏ।
ਕਰ ਸਨਮਾਨ ਸਰਬ ਅਚਵਾਏ,
ਸਨਮਾਨ ਸਤਿਕਾਰ ਕਰਕੇ ਸਾਰਿਆਂ ਨੂੰ ਛਕਾਇਆ ਹੈ।
ਤ੍ਰਿਪਤ ਹੋਏ ਕੀਨ ਸਬਿਸਰਾਮ,
ਸਾਰੇ ਪਰਿਵਾਰ ਨੇ ਤ੍ਰਿਪਤ ਹੋ ਕੇ ਫਿਰ ਆਰਾਮ ਕੀਤਾ।
ਥਿਰੇ ਪਰਿਅੰਕਨ ਪਾਰ ਸੋਭਤਾ,
ਚੰਗੇ ਮਕਾਨ ਵੀ ਜਿਹੜੇ ਪਣਗ ਬਣਾਏ ਉਹਦੇ ਵਿੱਚ ਟਿਕੇ ਹੋਏ ਆ ਪਰਿਵਾਰ ਦੇ ਜੀ।
ਬਾਤ ਸੁਧਾ ਸਰ ਬੂਜਨ ਲਾਗੀ,
ਸੁੰਦਰ ਦੀ ਮਾਤਾ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਜੰਗਜੋਤ ਦੀ ਗੱਲਬਾਤ ਸੁਣਨ ਲੱਗ ਪਈ, ਪੁੱਛਣ ਲੱਗ ਪਈ।
ਅਪਰ ਵਿਆਹ ਹੈ ਮਨ ਅਨਰਾਗੀ,
ਬੀਬੀ ਬੀਰੋ ਜੀ ਦਾ ਵਿਆਹ ਹੋਇਆ ਉਹਦੇ ਵਿੱਚ ਵੀ ਗੱਲ ਕਿਵੇਂ ਹੋਈ, ਉਹ ਵਿਆਹ ਦੀ ਪ੍ਰੇਮਣ ਹੋਈ ਪੁੱਛਣ ਲੱਗ ਪਈ।
ਕਹਾ ਭਯੋ ਜਬ ਕਾਜ ਰਚਾਇਓ,
ਮਧਰੀ ਜੀ ਕਹਿਣ ਲੱਗੇ ਜਦੋਂ ਤੂੰ ਆਪਣੀ ਸਪੁੱਤਰੀ ਦਾ ਕੰਮ ਰਚਾਇਆ ਸੀ, ਵਿਆਹ ਸ਼ੁਰੂ ਕੀਤਾ, ਤੁਹਾਨੂੰ ਕੀ ਹੋ ਗਿਆ?
ਹਮਕੋ ਪੂਰਬ ਨਹੀਂ ਬੁਲਾਇਓ,
ਵਿਆਹ ਤੋਂ ਪਹਿਲਾਂ ਕਹਿੰਦੇ ਕਿਉਂ ਨੀ ਸਾਰਿਆਂ ਨੂੰ ਤੁਸੀਂ ਉੱਥੇ ਸਦਿਆ?
ਆਪਰ ਮੇਲ ਭੀ ਕੋਏ ਨਾ ਪਾਇਓ,
ਮੈਂ ਸੁਣਿਆ ਵੀ ਹੋਰ ਜਿਹੜਾ ਕੋਈ ਮੇਲ ਸੀ ਉਹ ਵੀ ਕਹਿੰਦੇ ਉੱਥੇ ਨੀ ਇਕੱਠਾ ਹੋਇਆ।
ਬਹਰੋ ਬਿਗਨ ਜੁਦ ਕੋ ਪਾਇਓ,
ਸਾਨੂੰ ਵੀ ਪਤਾ ਲੱਗਿਆ ਉੱਥੇ ਬੜਾ ਜੰਗ ਜੁਗ ਦਾ ਬਿਗਨ ਪੈ ਗਿਆ ਸੀ।
ਦੀਏ ਅਪਰ ਥਲ ਆਨ ਸੁਫੇਰੇ,
ਸੁਣਿਆ ਅਮਰ ਛੱਡ ਛੱਡ ਕੇ ਚਵਾਲ ਵਿੱਚ ਆ ਕੇ ਫੇਰੇ ਤੁਹਾਨੂੰ ਲਾਵਾਂ ਦਿੱਤੀਆਂ।
ਸੁਣ ਹਮ ਸਭ ਕੋ ਚਿੰਤਕ ਨੇਰੇ,
ਦਮੋਦਰੀ ਸੁਣ ਕੇ ਸਾਨੂੰ ਸਾਰੇ ਪਰਿਵਾਰ ਨੂੰ ਬੜੀ ਚਿੰਤਾ ਹੋਈ ਵੀ ਇਹ ਕੀ ਹੋ ਗਿਆ।
ਆਗੇ ਸਦਾ ਹਕਾਰਤ ਰਹੇ,
ਦਮੋਦਰੀ ਜੀ ਪਹਿਲਾਂ ਜਦੋਂ ਵੀ ਕਿਸੇ ਦਾ ਵਿਆਹ ਹੁੰਦਾ ਸੀ ਸਦਾ ਸਾਨੂੰ ਤੁਸੀਂ ਸੱਦੇ ਰਹੇ।
ਅਬ ਕੇ ਵਿਆਹ ਕਿਉਂ ਨਾ ਹਮ ਚਾਹੇ,
ਹੁਣ ਜਦੋਂ ਇਹ ਬੀਬੀ ਬੀਰੋ ਦਾ ਵਿਆਹ ਤੁਸੀਂ ਰਚਿਆ ਸੀ ਸਾਨੂੰ ਕਿਉਂ ਨੀ ਬੁਲਾਉਣਾ ਚਾਹਿਆ, ਗੁਰਦਿੱਤੇ ਦੇ ਵਿਆਹ ਵੇਲੇ ਬੁਲਾਇਆ ਸੀ?
ਸੁਣ ਦਮੋਦਰੀ ਦੀਰਘ ਸਵਾਸ,
ਦਮੋਦਰੀ ਜੀ ਨੇ ਸੁਣ ਕੇ ਸੁੰਦਰ ਜੀ ਦੀ ਮਾਤਾ ਤੋਂ ਲੰਮਾ ਜਾ ਹੌਂਕਾ ਲਿਆ ਹੈ।
ਕਹਿਣ ਲੱਗੀ ਬਿਰਥਾ ਤਿੰਨ ਪਾਸ,
ਉਸ ਵੇਲੇ ਸੁੰਦਰ ਦੀ ਮਾਤਾ ਕੋਲ ਸਾਰੀ ਜਿਹੜੀ ਹਾਲਤ ਕਹਿਣ ਲੱਗ ਪਈ ਹੈ।
ਵੱਡੇ ਪੁਰਖ ਕਿਸ ਕੇ ਕੁਛ ਨਾਹੀ,
ਦਮੋਦਰੀ ਜੀ ਕਹਿਣ ਲੱਗੇ ਹੈ ਮਾਤਾ ਜੀ ਕੀ ਦੱਸੇ, ਜਿਹੜੇ ਮਹਾਨ ਪੁਰਖ ਹੁੰਦੇ ਕਿਸੇ ਦੇ ਕੁਝ ਨਹੀਂ ਲੱਗਦੇ ਹੁੰਦੇ।
ਵਰਤਹ ਜਿਮ ਭਾਵਤ ਮਨ ਮਾਹੀ,
ਉਹਨਾਂ ਦੇ ਮਨ ਵਿੱਚ ਪਾਉਂਦਾ ਹੁੰਦਾ ਉਸ ਤਰ੍ਹਾਂ ਵਰਤੇ ਉਸ ਤਰ੍ਹਾਂ ਕਰਦੇ ਹੁੰਦੇ।
ਲਾਭ ਰੋਟਾ ਸਮ ਹੀ ਜਾਣਦੇ,
ਵੱਡੇ ਪੁਰਖ ਹੁੰਦੇ ਆ ਕੋਈ ਜਿਹੜਾ ਨਫਾ ਨੁਫਾਨ ਉਹਨੂੰ ਇੱਕ ਸਮਾਨ ਹੀ ਜਾਣਦੇ।
ਨਹਿ ਪਰਿਵਾਰ ਮੋਹ ਕੋ ਠਾਨੈ,
ਵੇਖ ਲੋ ਜਿਹੜੇ ਵੱਡੇ ਹੁੰਦੇ ਉਹ ਪਰਿਵਾਰ ਦਾ ਵੀ ਮੋਹ ਮੋਹ ਨਹੀਂ ਕਰਦੇ ਹੁੰਦੇ।
ਪੂਰਬ ਸਤਿਗੁਰ ਜੇਤਿਕ ਭਏ,
ਦੇਖ ਲੋ ਮਾਤਾ ਜੀ ਪਹਿਲੇ ਵੀ ਜਿਹੜੇ ਸਤਿਗੁਰੂ ਹੋਏ ਹੈ।
ਐਸੀ ਰੀਤ ਵਰਤ ਸਭ ਗਏ,
ਐਸੀ ਰੀਤੀ ਵਿੱਚ ਹੀ ਸਾਰੇ ਵਰਤਦੇ ਗਏ, ਕਿਸੇ ਨੇ ਪਰਿਵਾਰ ਦਾ ਮੋਹ ਕੀਤਾ ਹੀ ਨਹੀਂ।
ਸਨ ਬੰਧਨ ਕੁਸ ਕੋ ਕਹਿਓ ਨਾ ਮਾਨੇ,
ਜਿਹੜੇ ਕੋਈ ਸਾਗ ਸੰਬੰਧੀ ਕਹਿੰਦੇ ਰਹੇ ਸਤਿਗੁਰਾਂ ਨੂੰ ਉਹਨਾਂ ਦਾ ਕਿਹਾ ਉਹਨਾਂ ਨੇ ਬਿਲਕੁਲ ਨੀ ਕਿੰਨਿਆ
ਨਿਜ ਸਥਾਨ ਸੇਵਕ ਹੀ ਠਾਨੇ
ਆਪਣੇ ਗੁਰਤਾ ਗੱਦੀ ਦੇ ਅਸਥਾਨ ਉੱਪਰ ਵੀ ਕੋਈ ਪੁੱਤਰ ਨੀ ਬਿਠਾਇਆ ਸਗੋਂ ਸੇਵਕਾਂ ਨੂੰ ਬਿਠਾਉਂਦੇ ਰਹੇ
ਸਿੱਖ ਅਨਹਿਤ ਪਕਵਾਨ ਮੰਗਾਵਾ
ਮਾਤਾ ਜੀ ਮੈਂ ਸਾਡੇ ਘਰ ਦੇ ਵਿਆਹ ਦੀ ਗੱਲ ਸੁਣ ਲੋ ਸਿੱਖਾਂ ਵਾਸਤੇ ਮਹਾਰਾਜ ਨੇ ਮੇਰੇ ਤੋਂ ਭੋਜਨ ਮੰਗਾ ਲਿਆ ਮਠਿਆਈਆਂ ਮੰਗਾ ਲਈਆਂ
ਨਹਿ ਮੈਂ ਦੀਨੋ ਸਰਾਪ ਅਲਾਵਾ
ਵੀ ਸਗਨਾਂ ਦੀ ਮਠਿਆਈ ਹੈ ਜਾਜੀ ਖਾਣਗੇ ਮੈਂ ਦੇ ਨਹੀਂ ਸਕਦੇ ਸਰਾਪ ਕਹਿਤਾ ਵੀ ਮੁਸਲੇ ਖਾਣਗੇ
ਖਾਹੇ ਮਲੇ ਛਨ ਸੈਨ ਆਹਾਰਾ
ਨਹੀਂ ਕਹਿਤਾ ਵੀ ਇਹ ਫਿਰ ਜਿਹੜੀ ਪਕਾਨ ਮਠਿਆਈ ਨੂੰ ਤਾਂ ਮੁਸਲੇ ਆ ਕੇ ਖਾਣਗੇ
ਘਰ ਉਜਰ ਹੈ ਕੁਛ ਨਹੀਂ ਵਿਚਾਰਾ
ਮਾਤਾ ਵੀ ਘਰ ਉਜੜ ਜਾਊ ਇਹ ਤਾਂ ਗੁਰੂ ਹਰਗੋਬਿੰਦ ਸਾਹਿਬ ਨੇ ਥੋੜੇ ਮਤ ਨਹੀਂ ਸੋਚਿਆ ਵਿਚਾਰਿਆ
ਭੂਤ ਭਵਿਖਿਅਤ ਗਤੀ ਸਭ ਜਾਣੇ
ਬਾਕੀ ਗੁਰੂ ਹਰਗੋਬਿੰਦ ਸਾਹਿਬ ਜੀ ਪਿਛਲੇ ਸਮੇਂ ਦੀ ਤੇ ਹੁਣ ਵਰਤਮਾਨ ਸੇ ਆਉਣ ਵਾਲੇ ਸਮੇਂ ਦੀ ਹਾਲਤ ਨੂੰ ਜਾਣਦੇ
ਜਾਤੇ ਨਹੀਂ ਹਕਾਰਨ ਠਾਨੇ
ਇਸੇ ਕਰਕੇ ਵੀ ਇਹ ਵਿਆਹ ਦੇ ਵਿਚ ਰੌਲਾ ਗੌੜਾ ਪੈ ਜਾਣਾ ਹੈ ਤੇ ਤੁਹਾਨੂੰ ਉਹਨਾਂ ਨੇ ਸਦਨਾ ਨਹੀਂ ਕੀਤਾ ਹੈ
ਪਰ ਹੈ ਵਿਆਹ ਮੈਂ ਬਿਘਨ ਬਿਲਾਸ
ਦੁਬਾਰਾ ਜਾਣਦੇ ਸਨ ਵੀ ਵਿਆਹ ਦੇ ਵਿਚ ਬੜਾ ਭਾਰੀ ਵਿਘਨ ਪੈ ਜਾਣਾ
ਹੋਏ ਹੈ ਇਮ ਕੁਟੰਬ ਕੋ ਹਾਲ ਹੈ
ਕਰਕੇ ਵੀ ਇਸ ਤਰ੍ਹਾਂ ਪਰਿਵਾਰ ਦਾ ਬੁਰਾ ਹਾਲ ਹੋ ਜਾਣਾ ਹੈ
ਸ੍ਰੀ ਨਾਨਕ ਦੇ ਹੱਥ ਬਚਾਏ
ਦੱਸਾਂ ਇਹ ਤਾਂ ਗੁਰੂ ਨਾਨਕ ਨੇ ਹੱਥ ਦੇ ਕੇ ਬਚਾ ਲਿਆ
ਕੁਸ਼ਲ ਸਹਿਤ ਇੱਕ ਤਨ ਨੇ ਕਸਾਏ
ਰਾਤ ਦੇ ਸਮੇਂ ਇੱਕ ਸਰੀਰ ਦੇ ਸਹਿਤ ਸੁਖ ਸਾਧ ਨਾਲ ਨਿਕਲੇ ਬਾਹਰ
ਮੈਂ ਜਬ ਕਹਿਓ ਬੁਲਾਵਨ ਤੋਂ ਮੈਂ
ਮਾਤਾ ਜੀ ਜਦੋਂ ਵਿਆਹ ਦਾ ਸਮਾਂ ਬੰਨ ਦਿੱਤਾ ਸੀ ਮੈਂ ਬੁਲਾਉਣ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਿਹਾ ਸੀ
ਦੂਸ਼ਣ ਹੋਏ ਰਹੇ ਤੇ ਸਮੇਂ
ਮੇਰੀ ਗੱਲਬਾਤ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਸਾਹਿਬ ਚੁੱਪ ਚਾਪ ਹੀ ਰਹੇ ਹਾਂ ਨਾ ਕਹੀ ਕੋਈ ਨਹੀਂ
ਤੁਰਕਨ ਚਮੂ ਅਰਧ ਨਿਸ ਆਈ
ਫਿਰ ਕੀ ਦੱਸਾਂ ਵਿਆਹ ਵਾਲੇ ਦਿਨ ਅੱਧੀ ਰਾਤ ਨੂੰ ਮੁਸਲਿਆਂ ਦੀ ਫੌਜ ਆ ਗਈ
ਸਿੱਖ ਵਿਚਾਰਨ ਕੀ ਨ ਲੜਾਈ
ਵਿਚਾਰੇ ਜਿਹੜੇ ਸਿੱਖ ਜੇ ਉਹਨਾਂ ਨੇ ਕਿਰਪਾਨਾ ਫੜ ਕੇ ਲੜਾਈ ਕੀਤੀ
ਤ੍ਰਾਸ ਵਿਸਾਲ ਭਇਓ ਤਿਸ ਰਾਤ
ਉਸ ਰਾਤ ਨੂੰ ਤਾਂ ਮਾਤਾ ਕੀ ਦੱਸੀਏ ਸਾਨੂੰ ਤਾਂ ਬੜਾ ਡਰ ਹੋਇਆ ਵੀ ਮਰੇ ਕਥਾਏ
ਹੇ ਅਲ ਕਹਾ ਕਹੋ ਸੋ ਬਾਤ
ਦੂਜਿਆਂ ਨੂੰ ਕਹਿ ਰਹੀ ਹੈ ਕਿ ਹੇ ਸਖੀਓ ਗੱਲ ਕੀ ਕਹੀਏ ਤੁਹਾਨੂੰ
ਹਮ ਹੈ ਨਿਕਾਸ ਚਬਾਲ ਪਹੁੰਚਾਏ
ਤੁਹਾਨੂੰ ਤਾਂ ਅੰਮ੍ਰਿਤਸਰੋਂ ਕੱਢ ਕੇ ਤੇ ਚਬਾਲ ਪਹੁੰਚਾ ਤਾ
ਆਪ ਲੜੇ ਹੱਥ ਰਿਪ ਸਮਦਾਏ
ਆਪ ਅੰਮ੍ਰਿਤਸਰ ਵਿਚ ਕਹਿੰਦੇ ਲੜੇ ਬੜੇ ਬੈਰੀ ਮਾਰੇ
ਤੀਨੋ ਪਹਿਰ ਤੁਪਕ ਤਰਵਾਰ
ਤਿੰਨ ਪਹਿਰਾਂ ਤੱਕ ਤਲਵਾਰਾਂ ਤੇ ਬੰਦੂਕਾਂ
ਦੋਹਾਂ ਦਿਸ ਤੇ ਭੱਟ ਮਰੇ ਸੁਮਾਰ
ਦੋਹਾਂ ਤਰਫਾਂ ਤੋਂ ਬੇਗਿਣਤੀ ਬੇਹਿਸਾਬ ਹੀ ਮਰੇ ਸੂਰਵੀਰ
ਕਈ ਹਜ਼ਾਰ ਤੁਰਕ ਕੀ ਸੈਨਾ
ਮਾਤਾ ਜੀ ਮੁਸਲਮਾਨਾਂ ਦੀ ਕਈ ਹਜ਼ਾਰ ਗਿਣਤੀ ਵਿਚ ਫੌਜ ਸੀ
ਸੰਘਾਰੀ ਸਭ ਸੰਗਰ ਐਨਾ
ਜੰਗ ਵਾਲਾ ਥਾਂ ਸੀ ਨਾ ਉੱਥੇ ਕਹਿੰਦੇ ਸਾਰੀ ਮਾਰ ਮੁਕਾਏ
ਧਰੇ ਦੁਪਹਿਰੇ ਕੇਤਿਕ ਪਾਛ
ਜਦੋਂ ਕਹਿੰਦੇ ਦੁਪਹਿਰਾ ਜਾ ਟਲਿਆ ਕੁਝ ਕੁ ਸਮੇਂ ਤੋਂ ਬਾਅਦ ਵਿਚ
ਹਮ ਸੋ ਆਨ ਮਿਲੇ ਚਬ ਬਾਛੇ
ਜਦੋਂ ਕਹਿੰਦੇ ਚਾਹਨਾ ਹੋਈ ਉਦੋਂ ਸਾਨੂੰ ਆ ਕੇ ਮਿਲ ਗਏ ਚਵਾਲ ਵਿਚ
ਤਹਾਂ ਬਰਾਤ ਮੋਰ ਕਰ ਆਨ
ਉਧਰੀ ਜਿਹਦੀ ਮੱਲੇ ਤੋਂ ਬਰਾਤ ਆਈ ਸੀ ਨਾ ਅੰਮ੍ਰਿਤਸਰ ਨੂੰ ਜਾਈ ਸੀ ਉਧਰੋਂ ਮੋੜ ਕੇ
ਫੇਰੇ ਫੇਰ ਸੁਤਾ ਤੇ ਸਥਾਨ
ਜਿਹੜਾ ਚਵਾਲ ਨਗਰ ਉਹਦੇ ਵਿਚ ਲੜਕੀ ਦੇ ਲਾਵਾਂ ਦੀ ਰਸਮ ਕੀਤੀ
ਚੜੇ ਆਜ ਤਹ ਤੇ ਚੱਲ ਆਏ
ਸ੍ਰੀ ਅਸੀਂ ਤਰਨ ਤਾਰਨ ਸਾਹਿਬ ਨੂੰ ਚਲੇ ਗਏ ਤੇ ਤਰਨ ਤਾਰਨ ਤੋਂ ਚੜ ਕੇ ਇਧਰ ਨੂੰ ਆ ਗਏ
ਸੁਣ ਸਭ ਕੇ ਮਨ ਤਬ ਬਿਸਮਾਏ
ਜਿੰਨੇ ਪਰਿਵਾਰ ਦੇ ਜੀ ਸੀ ਸੁਣ ਸੁਣ ਕੇ ਸਾਰਿਆਂ ਦੇ ਮਨ ਚਰਜ ਹੋ ਗਏ ਵੀ ਹੱਦ ਹੋ ਗਈ ਆ ਘਟਨਾ ਵਾਪਰ ਗਈ
ਪੁਨ ਆਨੰਦ ਕੀ ਤਰਨੀ ਕਹਿਓ
ਉਸ ਤੋਂ ਬਾਅਦ ਜਿਹੜੀ ਆਨੰਦ ਦੀ ਘਰ ਵਾਲੀ ਉਸਨੇ ਕਿਹਾ
ਭਲੀ ਭਈ ਤਨ ਮਨ ਸਭ ਸੁਖ ਰਹੇ ਹੋ।
ਕਹਿੰਦੇ ਚੰਗੀ ਖੈਰ ਸੁਖ ਰਹੀ ਹੈ, ਸਰੀਰ ਤਾਂ ਠੀਕ ਠਾਕ ਰਹੇ ਨਾ।
ਧਨ ਤੋ ਆਵਨ ਜਾਨੋ ਜਾਨ,
ਧਨ ਆ ਵੀ ਜਾਂਦਾ ਏ ਚਲਿਆ ਵੀ ਜਾਂਦਾ, ਇਹਦਾ ਤਾਂ ਐ ਆਉਣਾ ਜਾਣਾ ਬਣਿਆ ਹੀ ਹੈ।
ਹੋਏ ਹੈ ਫੇਰ ਸਮਾਜ ਮਹਾਨ,
ਕੋਈ ਨੀ ਧਨ ਚਲਿਆ ਗਿਆ ਗੁਰੂ ਘਰ ਆਏ ਇੱਥੇ, ਹੋਰ ਸਾਜੋ ਸਮਾਨ ਹੋਰ ਨਵਾਂ ਬਥੇਰਾ ਹੋ ਜਾਏ।
ਕਰਤ ਬਾਤ ਨਿਸਜਾਮ ਬਿਤਾਈ,
ਕਿਉਂ ਕਹਿੰਦੇ ਗੱਲਬਾਤ ਕਰਦਿਆਂ ਹੋਇਆ ਰਾਤ ਬਤੀਤ ਕੀਤੀ, ਇੱਕ ਤਿੰਨ ਘੰਟੇ ਰਾਤ ਲੰਘਾ ਦਿੱਤੀ।
ਸੁਪਤ ਜਥਾ ਸੁਖ ਤਬ ਸਮਦਾਈ,
ਜਿੰਨੇ ਵੀ ਸਾਰੇ ਹੈ ਕਹਿੰਦੇ ਰਾਤ ਨੂੰ ਸੌ ਗਏ।
ਵਹਿਰ ਗੁਰੂ ਜਿਮ ਖਾਨ ਰੁਪਾਨ,
ਇੱਧਰ ਗੁਰੂ ਹਰਗੋਬਿੰਦ ਸਾਹਿਬ ਜੀ ਬਾਹਰ ਬਾਹਰ ਹੈ ਜਿਵੇਂ ਭੋਜਨ ਪ੍ਰਸ਼ਾਦਾ ਹੈ।
ਸੋ ਭੀ ਸੁਣੋ ਕਥਾ ਸੁਖ ਮਾਨ,
ਉਹ ਵੀ ਕਥਾ ਜਿਹੜੀ ਹੈ ਸੁਖ ਮੰਨ ਕੇ ਸੁਣ ਲਵੋ।
ਦੋਹਰਾ ਇੱਕ ਰਣ ਕਰਤੇ ਵਿਆਹ ਪੁੰਨ,
ਹਾਂ ਇੱਕ ਤਾਂ ਕਹਿੰਦੇ ਜੰਗ ਕਰਦੇ ਸੀ, ਦੂਜਾ ਕਹਿੰਦੇ ਜਿਹੜੀ ਵਿਆਹ ਸੀ ਦੂਸਰੀ ਰਾਹ।
ਦੁਆ ਨਿਸ ਨੀਂਦ ਨ ਪਾਏ,
ਜਿਸ ਕਰਕੇ ਦੋ ਰਾਤਾਂ ਸਤਿਗੁਰੂ ਨੇ ਕਹਿੰਦੇ ਆਰਾਮ ਨੀ ਪਾਇਆ, ਸੋਣਾ ਨੀ ਪਾਇਆ ਸੀ।
ਬਿਨ ਸੰਸੈ ਬਿਸਰਾਮ ਕਰ,
ਹੁਣ ਕਹਿੰਦੇ ਬਿਨਾ ਸੰਸੇ ਤੋਂ ਆਰਾਮ ਕੀਤਾ ਹੈ।
ਸੁਪਤ ਭਏ ਸਮਦਾਏ,
ਪਰਿਵਾਰ ਦੇ ਜੀ ਹੈ ਕਹਿੰਦੇ ਆਪੋ ਆਪਣੇ ਥਾਵਾਂ ਤੇ ਸੁਖ ਆਰਾਮ ਨਾਲ ਬੇਫਿਕਰ ਹੋ ਕੇ ਸੌ ਗਏ ਹੈ। ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਆਉਣਾ ਸੁੰਦਰ ਦੀ ਮਾਤਾ ਵੱਲੋਂ ਕਹਿਣ ਕਰਕੇ ਨਮੋਦਰੀ ਵੱਲੋਂ ਪ੍ਰਸੰਗ ਸੁਣਾਉਣਾ, ਇਸੇ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜੰਗ ਯੁੱਧ ਦੇ ਸਬੰਧ ਵਿੱਚ ਸੁੰਦਰ ਜੀ ਦਾ ਕਹਿਣਾ, ਗੁਰੂ ਹਰਗੋਬਿੰਦ ਸਾਹਿਬ ਜੀ ਦਾ ਦੱਸਣਾ ਵੀ ਅਕਾਲ ਪੁਰਖ ਦੀ ਆਗਿਆ ਨਾਲ ਹੀ ਸਾਰਾ ਕੁਝ ਸਾਡੇ ਵੱਲੋਂ ਹੋ ਰਿਹਾ ਹੈ। ਜਿਵੇਂ ਉਹ ਵਾਹਿਗੁਰੂ ਦੀ ਆਗਿਆ ਉਵੇਂ ਸਾਨੂੰ ਕਹਿਣਾ ਕਰਨਾ ਬਣਿਆ ਆਉਂਦਾ ਹੈ। ਫਿਰ ਕਾਰਨ ਦੱਸਿਆ ਵੀ ਸ਼ਸਤਰ ਕਿਉਂ ਪੁੜੇ, ਆਪਾਂ ਸਾਰਾ ਪ੍ਰਸੰਗ ਸੁਣਿਆ ਹੈ। ਉਹ ਸਮਾਂ ਹੋਇਆ ਇਹ ਪ੍ਰਸੰਗ ਵੀ ਇੱਥੇ ਪੂਰਾ ਹੋਇਆ ਹੈ। ਇਸ ਤੋਂ ਅੱਗੇ ਜਿਵੇਂ ਪ੍ਰਸੰਗ ਆਏਗਾ ਉਹ ਆਪਾਂ ਸਰਵਣ ਕਰਕੇ ਲਾਹਾ ਲਵਾਂਗੇ। ਹੁਣ ਇੱਥੇ ਸਮਾਪਤੀ ਕਰਕੇ ਅਰਦਾਸ ਵੀ ਜੁੜੀਏ।
ਇੱਕ ਰਣ ਕਰਤੇ ਵਿਆਹ ਪੁੰਨ, ਦੁਆ ਨਿਸ ਨੀਂਦ ਨ ਪਾਏ, ਬਿਨ ਸੰਸੈ ਬਿਸਰਾਮ ਕਰ, ਸੁਪਤ ਭਏ ਸਮਦਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।